ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਅੱਜ ਦੇ ਇਸ ਦੀਵਾਨ ਦੇ ਅੰਦਰ ਆਪ ਜੀ ਨੇ ਸਾਡੇ ਅਤਿ ਸਤਿਕਾਰਯੋਗ ਸਤਿਗੁਰੂ ਜੀ ਦੇ ਦਰੋ ਘਰੋ ਨਿਵਾਜੇ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ, ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਦਾ ਅੰਮ੍ਰਿਤ ਬਚਨ ਸਾਨੂੰ ਕੀਰਤਨ ਵਿੱਚ ਸਰਵਣ ਕਰਾ ਰਹੇ ਸਨ ਤੇ ਨਾਲ ਇਹ ਗੱਲ ਉਹਨਾਂ ਬਹੁਤ ਹੀ ਭਾਵਪੂਰਤ ਸ਼ਬਦਾਂ ਵਿੱਚ ਸਾਨੂੰ ਦ੍ਰਿੜ ਕਰਾਈ ਹੈ ਕਿ ਜੇ ਹਿਰਦੇ ਵਿੱਚ ਨਾਮ ਵਸ ਜਾਏ ਅੰਦਰ ਦੁਈ ਦਵੈਸ਼ ਈਰਖਾ ਨਹੀਂ ਤੇ ਨਾਮ ਵਸ ਦਾ ਕੇਵਲ ਪ੍ਰਸਾਦ ਨਾਲ ਹੈ, ਕਿਰਪਾ ਨਾਲ ਹੈ। ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਦਾ ਜਦੋਂ ਸ਼ਬਦ ਪੜ੍ਹਿਆ ਜਾ ਰਿਹਾ ਸੀ, ਮੇਰਾ ਹੀ ਯਾਰਾ ਰਤਨ ਨਾਮ ਹਰ ਵਸਿਆ, ਕਹਿੰਦੇ ਨੇ ਆਪਣੀ ਕਮਾਈ ਨਾਲ ਨਹੀਂ, ਗੁਰ ਹਾਥ ਧਰਿਓ ਮੇਰਾ ਮਾਥਾ। ਜਦੋਂ ਸਤਿਗੁਰੂ ਕਿਸੇ ਦੇ ਮਸਤਕ ਤੇ ਹੱਥ ਰੱਖ ਦੇਵੇ, ਮੱਥੇ ਤੇ ਹੱਥ ਰੱਖ ਦੇਵੇ ਤੇ ਸਮਝੋ ਉਹਦੇ ਅੰਦਰ ਹੀ ਨਾਮ ਪ੍ਰਗਟ ਕਰ ਦਿੰਦੇ ਨੇ ਸਤਿਗੁਰੂ। ਤਾਂ ਹੀ ਸਾਹਿਬ ਨੇ ਕਿਹਾ, ਹੱਥ ਮਜਾ ਹੂੰ ਮੈਂ ਮਾਨਕ ਲੱਦਾ, ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ, ਹੱਥ ਮਜਾ ਹੂੰ ਮੈਂ ਮਾਨਕ ਲੱਦਾ, ਮੁੱਲ ਨਾ ਕਿਦਾ ਮੈਂ ਹੱਥ ਧਰਿਓ ਮੇਰਾ ਮਾਥਾ। ਕਹਿਣ ਲੱਗੇ, ਮੁੱਲ ਨਾ ਕਿਦਾ ਮੈਂ ਕੋ ਸਤਿਗੁਰ ਦਿੱਤਾ, ਢੂੰਡ ਮਝਾਈ ਥੀਆ ਥਿੱਤਾ, ਤੇ ਜਿਨ੍ਹਾਂ ਨੂੰ ਨਾਮ ਦਾ ਹੀਰਾ ਮਿਲ ਜਾ ਜਨਮ ਪਦਾਰਥ ਨਾਨਕ ਦਿੱਤਾ। उस सतगुरु ने जो मथे ते हाथ रखना है, साहब गुरु नानक साहब दे बचन असि रोज पढ़ने के कर हुकम मस्तक हाथ धर विचो मार कढ़िया बुरियाइया। जदों गुरु मस्तक ते हाथ रखन अंदर द्वेष अंदर दी दुबदा अंदर दा कीना अंदर दा साड़ा। सवेरे भी एक अर्ज उथे कीती सी के असल विच गुरमुख दा ते चेहरे ही ए वे भाई वीर सिंह गुणानी जदों गुरमुख दे सरूप नूं बयान कीता अपने अखरां राहीं ते उहनां ने इक कविता कही सी, कहन लगे हरदम खिड़े मिले हो मित्रो तुसी मत्थे वट ना पाए सीने साफ कीनियो तुहाडे तुसी वैर ना कदे कमाए दिखिया खिड़े कालजा साडा असी वेख वेख सुख पा। जिदे अंदर नाम दा हीरा टिक जाए मेरा दाता मेर करे किते गुरु रामदास सचे पातशाह ए कीमती हीरा साडे अंदर टिके। एक मिनट बेनती करके अपनी लड़ी वार विचार वल तुरना है। गुरु के सिखो पुरातनता दिनों दिन आलोक हुंदी जा रही है। एक दिन अर्ज कीती सी पदार्थ सानू नवीनता दुनिया दी खोज वल पाणगे, जे साइंस पढ़नी होवे हर नवी आई किताब मार्केट विच ओ पढ़ो, जे धर्म नू पढ़ना होवे ते पुरातन महापुरुषां दे बचन ते उहनां दा जीवन पढ़ो। ध्यान दियो, देखो दुनिया की तरक्की अगे वध के है, परमार्थ की तरक्की पिछे नू चल के है। पिछे दा भाव रूढ़ीवादी विचार नहीं, जिस थां तो साडा सफर शुरू होया है। गुरु साहिब ने यह नहीं कहा कि मना तू आउण वाले समय नू देख दुनिया बड़ी तरक्की कर गई तू ही अगा नू दौड़। कहन लगे मन तू जोत स्वरूप है अपना, मूल पछाण अपने पिछोकड़ नू देख, अपने अतीत नूं देख। उस प्रार्थनता विचों साडे सिख जगत ते ए हीरे ने ए ना समझो, शायद उहनां ने दास लई शब्द वरते जिन्हों दे ए चीजां कल नूं इक साथियां बन के रह जाणगियां। कि जदों भाई साहिब होणी कीर्तन करदे सन कदी तुसीं सामने बैठ के सुनिया, क्योंकि सिर्फ ए बीते हुए दी इक साखी बन जाएगी। दाते दी मेहर है इन्हां दे सत्कार योग बजुर्ग मैं नाम ना भुल्लां बाबा ज्वाला सिंह जी, उन्हां ने बहुत दाते दी रहमत नाल रहमतां मान के कीर्तन दीआं झड़ियां लाईआं। अगे आप भी ते भाई साहिब होणा दे सत्कार योग सपुत्तर भी, वह भी सतगुरु की कृपा नाल निवाजे ने। कल मैं एक बेनती इन्हां दे चरणां विच कीती शाम नूं, कई साल पहलां जवद्दी अलाणियां दा कीर्तन सरवण कीता सी। कृपा करन किते कल नूं अलाणियां दा कीर्तन भावें गुरु अर्जुन साहिब दा शहीदी पुरब है पर वह भी सुनदा आनंद कुछ वखरा ही है जदों उहनां नूं सुणांगे। हाँ यह चीज चंचलताई वाली नहीं, यह एकाग्रता प्रदान करन वाली है। पिछले दिन एक अर्ज कीती सी अज दा गाउणा चाहे वह सभ्याचारक होवे ते चाहे धार्मिक होवे, यह चंचलताई इन्ना थड़का पड़का क्यों है? हकीकत वे अंदर दी एकाग्रता बंदे दी तंग हो गई है, जदों अंदर खिंड जाए ते बाहर दी गल विच वी खिंडाओ आ जांदा। जदों मन खिंडे पए ने ते बाहर दे गाउण विच किवें एकाग्रता आ जाएगी? आपां एकाग्रता नाल कल साहिब धन गुरु ग्रंथ साहिब दी कृपा नाल सरवण करांगे। जो लड़ीवार अरदास दी विचार असी करदे आ रहे हां तकरीबन 3 साल हो चले ने इस वार। कल असी पहुंचे सां के हे निमाणिया दी मान नेताणिया दी तान ने ओतिया दी ओत सच्चे पिता वाहिगुरु जी आप जी दे हजूर। फिर अगे बेनती कीती सी ओ शब्द कहने ने जे आपां कीर्तन कीता है, जे आपां पाठ कीता है, जे आपां घर विच गुरु जी दे चरण पवाए ने, ओ शब्द कह के फिर अगे अरदास दे शब्द ने के आप जी दे हजूर जिवें कल अर्ज कीती सी उदाहरण वजों के सोधर रह राज साहिब जी की अरदास अखर वादा घाटा पुल चुक माफ करना ते अगली तो के सरबत दे कारज रास करने। जदों सरबत दे कारज आए ने ना ते एदा भाव ए वे के जितने भी संगत विच बैठे ने शब्दावली सारियां दी एक वर्ती जा सकदी ए पर कारज सारियां दे इको जै नहीं। क्योंकि कारज जिहड़ा हर बंदे दे जीवन ते निर्भर पिया करदा है, वो किस कारज लई अरदास पिया करदा है। देखो काज दुनिया दे पदार्थ, काज तन दी अरोगता, काज है पुत्र दी दात दी मंग, काज है अवगुणा तो छुटकारा, कारज है के अंदर दे वकारा तो बच जाइए, कारज है के जिस मकसद लई आए आ नाम दी दात मिल जाए, कारज है के दर्शन प्यास पैदा हो जाए, कारज है कि जे साई दी दात मिल गई ते शुकराना करन दी जाच आ जाए। क्योंकि कारज अनेका ने, इत्थे देखो अरदास लिखण वाले सजना ने शब्द कैसन सरबत दे कारज रास करना। सिर्फ इस तुक दी आपां विचार गुरु शब्द दी रोशनी विच करांगे। तन गुरु रामदास कृपालू जी, आप बख्शिश मेल करन विच वर्तन, सानू अंदर दी एकाग्रता टिकाओ दी दात बख्श के इस पवित्र पंक्ति दी विचार आप ही करा लें। करो कृपा साध संगत जी, विचार प्रारंभ करन तो पहला आशीष बख्शो, गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु ग्रंथ साहिब जी दी अमृत गुरबाणी ने हर प्राणी मात्र नूं इह उपदेश दृढ़ कराया है कि जदों भी तेनू किसे चीज की जरूरत होवे, कोई भी वस्तु तेनू लोड़ींदी होवे, तेरा बल, तेरी ताकत, तेरी सियाणप, तेरी अकल कम ना करदी होवे, ते उदो मालक दे चरणां विच अरदास करी ते मालक तेरी उस लोड़ नूं पूरियां जरूर करनगे। हजूर ने बाणी विच इक बचन कहा ते इस तुक दा अर्थ कला सिखां लई नहीं, सरबत दे कारज रास करना। हजूर ने शब्द वरते ने सब को तेरा, तू सब सदा, हे मेरे मालक तू सबना रास, सब तुद है पासों मंग दे नित कर अरदास। सरबत दे कारज रास करना, हे प्रभु तू सारिया दा है, सारे तेरे ने, ते सारिया दी पूंजी, सारिया दी रास, सारिया दा नजर केवल तेरे ते वे, ते सारी लुकाई तेरे चरणा विच अरदास कर दिए। सब तुद है पासों मंग दे, ते मंग दे किवें, नित कर अरदास। देखो ये कदी ना भुलिए, मंगण दा तरीका हुंदा है एक आकड़ के मंगना, एक हुंदा अरदास विच झोके निम्रता विच आ के मंगना। आकड़ के मंगण वालियां दे पल्ले कुछ नहीं पैंदा, जेड़े अपने आप नूं झुकांदे ने ओह झोलियां भर के लै जांदे। सब तुद है पासों मंग दे नित कर अरदास। हजूर ने फिर एक होर बचन कहे, कहन लगे सुख दाता भय भंजनो, तिस आगे कर अरदास, मेहर करे जिस मेहरवान, ता कारज आवे रास। सरबत दे कारज रास करना, जे मेहरवान, देखो शब्द ने ओ पहली गल सुख दाता है, जे सुख दी लोड़ तेनू है ते तां ही अरदास करी। अज मैं अर्ज करनी चाहना, क्योंकि अरदास केवल शब्दां दी मुसाज नहीं, असल विच अरदास तां साडे अंदर दी अवस्था है। असीं किथे करके टिके हां, साडे अंदर दा टिका की है, असाडियां मंगा की ने, दुनियावी मंग तो शुरू करके गुरु ग्रंथ साहिब दी बाणी विचो प्रभु दे दर्शना दी मंग तक बेनती करनी है। हर एक दी अवस्था को अपनी। हजूर ने कहा ओ भय नूं दूर करन वाले ने, ओ सुखां दे दाते ने, जे मेहरवान कृपालू हो जाए तां उस बंदे दे कारज रास हुंदे। हजूर ने एक बचन होर कहा, कहन लगे कला तू नहीं अरदास करदा, इसे सारी दुनिया पुकार दी पई है। देखो एक आलने विच रहन वाला पंची ओदी अरदास दा तरीका कुछ वखरा, पुकारदा ते ओह ही पिए, पर जेड़े सिदक नाल ओह अरदास करदा, खिमा करियो ए आदम जात मनुख ओने सिदक नाल अरदास नहीं जे करदा। अपने कोल इन्ना इकट्ठा भी हुंदा, पर फिर भी ए मन कूकर भौंकदा कि सब कुछ दुनिया दा मेरे कोल आ जाए। पंछी दी इक अरदास तक बाबा नानक जी कहिंदे ने, जे अरदास करनी सिखनी आ सिदक नाल ते पंछी तो सिखी, आलना उन्हें तिनका तिनका इकट्ठा करके बनाया, पर आलने विच सोना नहीं, आलने विच हीरे मोती नहीं, आलने विच अन्न दा भंडार नहीं, ਆਲਣੇ ਵਿੱਚ ਅੰਨ ਦਾ ਸਟੋਰ ਨਹੀਂ, ਸਵੇਰੇ ਉੱਡਿਆ, ਕੁਝ ਕੁ ਆਪਣਾ ਪੇਟ ਭਰ ਕੇ ਖਾਧਾ, ਕੁਝ ਕੁ ਬੱਚਿਆਂ ਦੇ ਮੂੰਹ ਵਿੱਚ ਆ ਕੇ ਪਾਇਆ, ਨਾ ਬੱਚਿਆਂ ਲਈ ਇਕੱਠਾ ਕੀਤਾ ਨਾ ਆਪਣੇ ਲਈ। ਸਵੇਰੇ ਇੱਕ ਆਸ ਕੀਤੀ ਜਿਹਨੇ ਅੱਜ ਖਾਣ ਨੂੰ ਦਿੱਤਾ, ਜੇ ਕੱਲ ਨੂੰ ਜ਼ਿੰਦਗੀ ਦਏਗਾ ਤੇ ਰੋਜ਼ੀ ਫਿਰ ਵੀ ਦਏਗਾ। ਸਾਹਿਬ ਕਹਿੰਦੇ ਕਦੀ ਵਿਹੰਗਮ ਦੀ ਆਸ ਤੋਂ ਤੱਕ ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਆ, ਪਰੰਦਾ ਨਾ ਗਿਰਾਹਾਂ ਜ਼ਰ, ਮਾਂਝ ਕੀ ਵਾਰ ਦਾ ਸਲੋਕ ਹੈ ਕਿ ਉਸ ਪੰਛੀ ਵੱਲ ਤੱਕ, ਪਰੰਦਾ ਨਾ ਗਿਰਾਹਾਂ ਜ਼ਰ, ਦਰਖਤ ਆਬ ਆਸ ਕਰ। ਉਹ ਕਹਿੰਦਾ ਬਿਹੰਦ ਸੂਈ ਏਕ ਤੂਈ, ਏਕ ਤੂਈ ਬਿਹੰਦ ਸੂਈ ਏਕ ਤੂਈ, ਏਕ ਤੂਈ ਦੇਣ ਵਾਲਾ ਤੂੰ ਆਪ ਹੈ। ਬੇਨਤੀ ਕਰ ਰਿਹਾ ਵਾ, ਕੱਲਾ ਮਨੁੱਖ ਨਹੀਂ, ਸਿਰਫ ਸਭ ਤੁਧੈ ਪਾਸੋਂ ਮੰਗਦੇ, ਕਿੰਨੇ ਕੁ ਮੰਗਦੇ ਨੇ, ਸਭ ਸ੍ਰਿਸ਼ਟ ਸੇਵੈ ਦਿਨ ਰਾਤ ਜੀਓ। ਮੇਰੇ ਦਾਤਾ ਜੀ ਦੇ ਕੰਨ ਸੁਣੋ, ਅਰਦਾਸ ਜੀਓ, ਸਰਬੱਤ ਦੇ ਕਾਰਜ ਰਾਸ ਕਰਨੇ, ਬੇ ਸਾਰੇ ਆਪਣੇ ਅਰਦਾਸ ਪੈ ਕਰਦੇ ਨੇ। ਫਿਰ ਹਜ਼ੂਰ ਨੇ ਇੱਕ ਬਚਨ ਹੋਰ ਕਿਹਾ ਅਰਦਾਸ ਸੰਬੰਧੀ, ਕਹਿਣ ਲੱਗੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜੇ ਤੇਰੇ ਅੰਦਰ ਦੀ ਗੱਲ ਬਿਰਥਾ ਪੀ ਜਾਂਦੀ ਏ, ਨਹੀਂ ਬਣਦੀ, ਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀ। ਸਾਹਿਬ ਕਹਿੰਦੇ ਨੇ ਕਿਵੇਂ ਕਰਨੀ ਏ, ਕੀਤਾ ਲੋੜ ਜਾਂ ਕੰਮ ਸੋ ਹਰ ਪਏ ਆਖੀਏ, ਸਭ ਤੁਧੈ ਪਾਸੋਂ ਮੰਗਦੇ, ਸਰਬੱਤ ਦੇ ਕਾਰਜ ਰਾਸ ਕਰਨਾ। ਹੇ ਪ੍ਰਭੂ ਜੀ ਕਿ ਮਿਹਰ ਕਰੋ, ਸਾਰੇ ਤੇਰੇ ਚਰਨਾਂ ਵਿੱਚ ਪੁਕਾਰ ਪੈ ਕਰਦੇ ਨੇ, ਬੇਨਤੀ ਪੈ ਕਰਦੇ ਨੇ, ਤੇ ਨਾਲ ਬਚਨ ਕੀਤੇ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਕਾਰਜ ਰਾਸ ਕਰਦੇ ਨੇ, ਕੰਨ ਸੁਣ ਕੇ ਅਰ ਦੇ ਕੇ ਅਰਦਾਸ ਸੁਣਦੇ ਨੇ, ਸਭ ਉਹਦੇ ਪਾਸੋਂ ਮੰਗਦੇ ਨੇ, ਜੇ ਮਿਹਰਬਾਨ ਹੋ ਜਾਣ ਤੇ ਕਿਰਪਾ ਕਰਕੇ ਕਾਰਜ ਰਾਸ ਹੋ ਜਾਂਦੇ। ਹੁਣ ਬੇਨਤੀ ਕਰਨੀ ਕਿ ਅਰਦਾਸ ਦੀਆਂ ਕੁਝ ਮੰਜ਼ਲਾਂ ਨੇ, ਹਰ ਇੱਕ ਬੰਦੇ ਦੇ ਅੰਦਰ ਦੀ ਅਰਦਾਸ ਇੱਕੋ ਜਿਹੀ ਨਹੀਂ। ਕਈ ਵਾਰੀ ਸੁਚੋ ਜ਼ਬਾਨ ਤੋਂ ਕਹਿ ਦਿੰਦੇ ਹਾਂ ਕਿ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਖਲੋ ਕੇ ਕਹੀ ਜਾਂਗੇ ਨਾਮ ਦਈ ਨਾਮ ਦਈ ਨਾਮ ਦਈ, ਪਰ ਹਕੀਕਤ ਵਿੱਚ ਮਣੀ ਰਾਮ ਕਹੇਗਾ ਨਹੀਂ, ਰੁਪਈਆ ਮਿਲਣਾ ਚਾਹੀਦਾ ਹੈ। ਕੀ ਇਹ ਅਰਦਾਸ ਤੁਹਾਡਾ? ਮੈਂ ਕਹਿੰਦਾ ਜੋ ਤੇਰੇ ਅੰਦਰ ਸਵੇਰੇ ਭਾਈ ਸਾਹਿਬ ਉਹਨੇ ਗੱਲ ਬਹੁਤ ਸਿਰੇ ਦੀ ਕਹੀ, ਕਹਿੰਦੇ ਨੇ ਅੰਦਰ ਦਾ ਦੁੱਖ ਗੁਰੂ ਨਾਲ ਸਾਂਝਾ ਕਰੀ, ਕਿਉਂਕਿ ਉਹ ਤੇਰੇ ਅੰਦਰ ਦਾ ਦੁੱਖ ਵੰਡਾਏਗਾ, ਤੇਰੇ ਦੁੱਖ ਦਾ ਮਜ਼ਾਕ ਨਹੀਂ ਉਡਾਏਗਾ। ਸੰਸਾਰ ਦੇ ਲੋਕਾਂ ਨਾਲ ਦੁੱਖ ਸਾਂਝਾ ਕਰੇਗਾ, ਕਿਸੇ ਵੇਲੇ ਵੀ ਮਜ਼ਾਕ ਉਡਾਇਆ ਜਾ ਸਕਦਾ, ਪਰ ਗੁਰੂ ਦੁੱਖ ਸੁਣ ਕੇ ਦਰਦ ਵੰਡਾਉਂਦੇ ਜ਼ਰੂਰ ਨੇ, ਪਰ ਕਦੀ ਮਜ਼ਾਕ ਨਹੀਂ ਜੀ ਉਡਾਉਂਦੇ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਅਸੀਂ ਆ ਦੁਨੀਆਦਾਰ ਜੀ, ਗ੍ਰਿਫਤ ਵਿੱਚ ਵਿਚਰਨ ਵਾਲੇ ਹਾਂ, ਮਨੁੱਖ ਇੱਛਾ ਧਾਰੀ ਹੈ, ਇੱਛਾ ਧਾਰੀ ਦਰ ਤੇ ਇਹਦੇ ਅੰਦਰ ਇੱਛਾਵਾਂ ਦੀ ਇੱਕ ਮਾਨੋ ਲੜੀ ਚੱਲਦੀ ਪਈ ਹੈ, ਇੱਛਾਵਾਂ ਦਾ ਇੱਕ ਦਰਿਆ ਪਿਆ ਚੱਲਦਾ। ਹਰ ਖਿਲ ਬੰਦੇ ਦੇ ਮਨ ਵਿੱਚ ਕਿਸੇ ਨਾ ਕਿਸੇ ਚੀਜ਼ ਦੀ ਤੜਫ, ਕਿਸੇ ਨਾ ਕਿਸੇ ਚੀਜ਼ ਦੀ ਮੰਗ ਹੈ। ਮੇਰੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਰਬੱਤ ਕਾਰਜ ਰਾਸ ਕਰਨ ਵਿੱਚ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਦਾ ਲੈਵਲ ਹੈ, ਉਹਨਾਂ ਲੋਕਾਂ ਦਾ ਅੰਦਰ ਹੈ ਜਿਹੜੇ ਦੁਨਿਆਵੀ ਪਦਾਰਥ ਮੰਗਦੇ ਨੇ। ਫਿਰ ਇੱਥੇ ਇੱਕ ਸਵਾਲ ਉੱਠੇਗਾ ਕਿ ਕੀ ਅਸੀਂ ਗੁਰੂ ਕੋਲੋਂ ਦੁਨਿਆਵੀ ਪਦਾਰਥ ਨਹੀਂ ਮੰਗਣੇ? ਆਮ ਤੌਰ ਤੇ ਕਿਹਾ ਜਾਂਦਾ ਨਹੀਂ ਇਹ ਅਰਦਾਸ ਨਾ ਕਰਿਆ ਕਰੋ। ਮੈਂ ਕਹਿੰਦਾ ਦੁਨਿਆਵੀ ਪਦਾਰਥ ਪਿਤਾ ਤੋਂ ਮੰਗ, ਜੇ ਮੰਗੇਗਾ ਨਹੀਂ ਹੋਰ ਕਿਹਦੇ ਦਰ ਤੇ ਝੋਲੀ ਅੱਡੇਗਾ? ਪਰ ਇਹ ਗੱਲ ਚੇਤੇ ਰੱਖੀ ਕਿ 100 ਸਾਲ ਦੀ ਉਮਰ ਵਿੱਚ ਮੰਗ ਉਹ ਹੀ ਨਾ ਰਹੇ ਜਿਹੜੀ 18 ਸਾਲ ਦੀ ਉਮਰ ਵਿੱਚ ਸੀ। ਤੇਰੀ ਉਮਰ ਦੇ ਨਾਲ ਨਾਲ ਤੇਰੇ ਅੰਦਰ ਦੀ ਤਰੱਕੀ ਵੀ ਹੋਣੀ ਚਾਹੀਦੀ, ਤੇਰੀ ਮੰਗ ਤਬਦੀਲ ਹੋਵੇ, ਉਹ ਹੋਵੇਗੀ ਨਾਮ ਨਾਲ, ਉਹ ਅੰਦਰ ਹੋਵੇਗਾ ਜੇ ਨਾਮ। ਸਭ ਤੋਂ ਪਹਿਲਾ ਬਚਨ ਕਾਮੜਾ ਰਾਗ ਹੈ, ਧੰਨ ਗੁਰੂ ਅਰਜਨ ਸਾਹਿਬ ਜੀ ਦਾ। ਉਹਨਾਂ ਨੇ ਦੁਨਿਆਵੀ ਮੰਗ ਕੀਤੀ ਤੇ ਕਈ ਵਾਰੀ ਉਹ ਸ਼ਬਦ ਬੇਨਤੀ ਕੀਤਾ, ਕਹਿਣ ਲੱਗੇ ਸੱਜਣਾ ਜੇ ਆਪਣੇ ਕਾਰਜ ਰਾਸ ਕਰਾਣੇ ਨੇ ਤਾਂ ਆ ਕੇ ਪ੍ਰਭੂ ਦੇ ਚਰਨਾਂ ਵਿੱਚ ਬੇਨਤੀ ਕਰੀ। ਕਿਹੜੀ ਕਿਹੜੀ? ਕੱਲ ਵੀ ਅਰਜ਼ ਕੀਤੀ ਸੀ। ਕਹਿਣ ਲੱਗੇ ਜੇ ਸਮਾਜ ਵਿੱਚ ਤੇਰੀ ਇੱਜ਼ਤ ਨਹੀਂ, ਲੋਕ ਤੇਰੇ ਨਾਲ ਨਫ਼ਰਤ ਕਰਦੇ ਨੇ, ਉਹਨਾਂ ਤੋਂ ਨਫ਼ਰਤ ਨਾ ਕਰੀ, ਤਾਂ ਕਿ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀ ਦਾਤਿਆ, ਜੇ ਨਾਮ ਦੀ ਦਾਤ ਦਿੱਤੀ ਆ ਸਮਾਜ ਵਿੱਚ ਜੀਣ ਲਈ ਇੱਜ਼ਤ ਵੀ ਦੇ ਦੇ। ਦੇਖੋ ਇੱਕ ਸਾਡੀ ਦੁਨਿਆਵੀ ਮੰਗ ਹੈ ਕਿ ਭਗਤਾਂ ਨੇ ਗੁਰੂ ਸਾਹਿਬਾਨਾਂ ਨੇ ਇਸ ਮੰਗ ਨੂੰ ਮੰਗਿਆ ਨੇ। ਐਤਵਾਰ ਅਰਜ਼ ਕੀਤੀ ਸੀ, ਇੱਕ ਭਗਤ ਨੂੰ ਮੰਦਰ ਵਿੱਚੋਂ ਧੱਕੇ ਪਏ, ਉਹਨੇ ਇੱਜ਼ਤ ਰੋਲਤੀ ਦੇਖ ਕੇ ਕਿਹਾ ਸੀ ਇਹ ਪੰਡੀਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛਾਉਂਦੀ ਹੋਇਲਾ। ਸਭ ਤੋਂ ਪਹਿਲੀ ਬੇਨਤੀ ਤੂੰ ਅਰਦਾਸ ਕਰਨ ਚੁਲੇ, ਜੇ ਤੈਨੂੰ ਇੱਜ਼ਤ ਦੀ ਲੋੜ ਪਵੇ ਤੇ ਤਾਂ ਵੀ ਇੱਥੇ ਅਰਦਾਸ ਕਰੀ, ਜੇ ਤੇਰਾ ਬਲ ਖਤਮ ਹੋ ਜਾਏ ਤਾਕਤ ਦੀ ਲੋੜ ਪਏ ਤਾਂ ਵੀ ਇੱਥੇ ਅਰਦਾਸ ਕਰੀ ਜੇ ਜਿੱਦਣ ਤੈਨੂੰ ਧਨ ਦਾ ਤੋਟਾ ਆ ਜਾਏ ਸਰਬੱਤ ਦੇ ਕਾਰਜ ਰਾਸ ਕਰਨਾ ਉਧਰ ਧਨ ਲਈ ਵੀ ਬੇਨਤੀ ਕਰੀ ਜਿਸ ਦਿਨ ਤੇਰੇ ਘਰ ਤੈਨੂੰ ਪੁੱਤਰ ਦੀ ਦਾਤ ਦੀ ਲੋੜ ਪਏ ਤਾਂ ਵੀ ਬੇਨਤੀ ਕਰੀ ਸੱਜਣਾ ਜਿੱਦਣ ਤੇਰੇ ਸਰੀਰ ਨੂੰ ਰੋਗ ਲੱਗ ਜਾਏ ਉਦਣ ਅਰੋਗਤਾ ਦੀ ਵੀ ਬੇਨਤੀ ਕਰੀ ਕਿਉਂਕਿ ਸਰਬੱਤ ਦੇ ਕਾਰਜ ਰਾਸ ਕਰਦਾ ਦੇਖੋ ਹਜ਼ੂਰ ਦਾ ਸ਼ਬਦ ਅਸੀਂ ਪੜ੍ਹਨੇ ਜਨ ਕੋ ਪ੍ਰਭ ਸੰਗੇ ਅਸੁਨੇ ਸਾਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਪੇ ਸਭ ਤੁਧੋ ਪਾਸੋ ਮੰਗਦੇ ਕਿਉਂਕਿ ਤੇਰੇ ਘਰ ਵਿੱਚ ਸਭ ਕੁਝ ਹੈ ਤੇ ਜਿਸ ਦੇ ਘਰ ਵਿੱਚ ਸਭ ਕੁਝ ਨਾ ਹੋਵੇ ਲੋਕ ਉਹਦੇ ਦਰ ਤੋਂ ਮੰਗਣ ਵੀ ਨਹੀਂ ਜਾਂਦੇ ਤੇਰੇ ਕੋਲੋਂ ਤਾਂ ਹੁੰਦੇ ਨੇ ਤੇਰੇ ਘਰ ਵਿੱਚ ਸਭ ਕੁਝ ਹੈ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਸਭ ਤੁਧਰ ਪਾਸੋ ਮੰਗਦੇ ਹਜ਼ੂਰ ਕਹਿ ਰਹੇ ਨੇ ਕਿ ਜਨ ਕੋ ਪ੍ਰਭ ਸੰਗੇ ਅਸਨੇਹ ਸਾਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕਿਹ ਅਗਲਾ ਸ਼ਬਦ ਦੇ ਮਾਨ ਮੰਗੂ ਸਰਬੱਤ ਦੇ ਕਾਰਜ ਰਾਸ ਕਰੀ ਦਾਤਾ ਜੇ ਕਿਸੇ ਨੂੰ ਇੱਜ਼ਤ ਦੀ ਲੋੜ ਪੈ ਜਾਏ ਤੇ ਉਹਦੀ ਇੱਜ਼ਤ ਪਤ ਰੱਖੀ ਮੇਰੇ ਮਾਲਕ ਜੇ ਕਿਸੇ ਨੂੰ ਤਾਕਤ ਦੀ ਲੋੜ ਪੈ ਮਾਨ ਮੰਗੂ ਤਾਨ ਮੰਗੂ ਧਨ ਲਕਸ਼ਮੀ ਦੌਲਤ ਸੁੱਤ ਅਗਲੀ ਤੋਕੇ ਦੇਹ ਸ਼ਬਦ ਦੇਹ ਦੱਦੇ ਨੂੰ ਲਾ ਹਾ ਹਾ ਮੁਕਤਾ ਹੈ ਇੱਥੇ ਦੇਹ ਦਾ ਅਰਥ ਦੇਣਾ ਨਹੀਂ ਇੱਥੇ ਦੇਹ ਦਾ ਅਰਥ ਹੈ ਜਿਸ ਦਿਨ ਤਨ ਨੂੰ ਰੋਗ ਲੱਗ ਜਾਏ ਇਹ ਅੱਗੇ ਚੱਲ ਕੇ ਬੇਨਤੀ ਕਰਾਂਗਾ ਕਿ ਅਰੋਗਤਾ ਦੀ ਅਰਦਾਸ ਨੂੰ ਵੀ ਗੁਰੂ ਗ੍ਰੰਥ ਸਾਹਿਬ ਨੇ ਸਵੀਕਾਰ ਕੀਤਾ ਹੈ ਦੇਹ ਦਰ ਤੇ ਜਿੱਦਣ ਤਨ ਰੋਗੀ ਹੋ ਜਾਏ ਉਦਣ ਮੇਰ ਕਰੀ ਦੇਖੋ ਬਾਣੀ ਵਿੱਚ ਦੇਹ ਸ਼ਬਦ ਤਿੰਨ ਪ੍ਰਕਾਰ ਨਾਲ ਆਇਆ ਦੱਦੇ ਨੂੰ ਲਾਂ ਤੇ ਹਾਹ ਮੁਕਤਾ ਦੇਹ ਦੱਦੇ ਨੂੰ ਲਾਂ ਤੇ ਹਾਏ ਨੂੰ ਸਿਹਾਰੀ ਦੇਹ ਫਿਰ ਆਪਾਂ ਪੜ੍ਹਨੇ ਹਾਂ ਦੱਦੇ ਨੂੰ ਲਾਂ ਤੇ ਹਾ ਹਾਏ ਥੱਲੇ ਔਂਕੜ ਦੇਹ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ ਇੱਥੇ ਪਹਿਲਾ ਸਰੂਪ ਹੈ ਦੱਦੇ ਨੂੰ ਲਾਂ ਤੇ ਹਾਏ ਥੱਲੇ ਔਂਕੜ ਇਹਦਾ ਅਰਥ ਹੈ ਤੁਸੀਂ ਮੈਨੂੰ ਬਖਸ਼ੋ ਦਿਓ ਅੱਗੇ ਸ਼ਬਦ ਅਸੀਂ ਪੜ੍ਹਨੇ ਹਾਂ ਕਿ ਜਿਸ ਤੂੰ ਦੇਹ ਇੱਥੇ ਦੱਦੇ ਨੂੰ ਲਾਂ ਤੇ ਹਾਏ ਨੂੰ ਸਿਹਾਰੀਏ ਜਿਸ ਨੂੰ ਤੂੰ ਦੇਵੇਂ ਮੇਰੇ ਵਾਹਿਗੁਰੂ ਜੀ ਅਗਲਾ ਜਿਹੜੀ ਬੇਨਤੀ ਕਰ ਰਿਹਾ ਕਹਿਣ ਲੱਗੇ ਮਾਨ ਮੰਗੂ ਤਾਨ ਮੰਗੂ ਧਨ ਲਕਸ਼ਮੀ ਸੁੱਤ ਦੇਹ ਜੇ ਮੇਰੇ ਤਨ ਨੂੰ ਦੇਹ ਨੂੰ ਕੋਈ ਰੋਗ ਲੱਗ ਜਾਏ ਤੇ ਤੁਸੀਂ ਕਿਰਪਾ ਕਰਕੇ ਮੈਨੂੰ ਦੇਹ ਅਰੋਗਤਾ ਦੀ ਦਾਤ ਵੀ ਦੇ ਹੁਣ ਅਗਲਾ ਬਚਨ ਕੀਤੋ ਨੇ ਕਹਿਣ ਲੱਗੇ ਮੁਕਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ ਉਸ ਪਰਮਾਤਮਾ ਦੇ ਦਰ ਤੇ ਕੀ ਕੁਛ ਹੈ ਤੇਰੇ ਕਾਰਜ ਰਾਸ ਕਰਨਗੇ ਪਹਿਲੀ ਗੱਲ ਇਹਨਾਂ ਵਕਾਰਾਂ ਤੋਂ ਬੰਦ ਖਲਾਸੀ ਕਰਨ ਵਾਸਤੇ ਉਹਦੇ ਕੋਲ ਰਹਿਮਤਾਂ ਨੇ ਜੁਗਤ ਦਾ ਅਰਥ ਹੈ ਉਹਦੇ ਕੋਲ ਜੀਵਨ ਜਾਚ ਦੇਣ ਵਾਲੀਆਂ ਰਹਿਮਤਾਂ ਨੇ ਭੁਗਤ ਦਾ ਅਰਥ ਹੈ ਜੇ ਤੈਨੂੰ ਸੰਸਾਰ ਦੀ ਰੋਜ਼ੀ ਦੀ ਲੋੜ ਹੈ ਤੇ ਸੱਚ ਜਾਣੀ ਉਹ ਰੋਜ਼ੀ ਵਾਲਾ ਮਸਲਾ ਵੀ ਹੱਲ ਕਰੇਗਾ ਮੈਂ ਕਹਿੰਦਾ ਇਸ ਸ਼ਬਦ ਨੂੰ ਕਿਤੇ ਹਰ ਸਿੱਖ ਪੜ੍ਹ ਲੈ ਦਿਲ ਕਰ ਲੈ ਕਦੀ ਸਵਾਲ ਹੀ ਨੂੰ ਉੱਠੇਗਾ ਕਿ ਰੱਬ ਦੇ ਦਰ ਤੋਂ ਕੀ ਕੁਛ ਮੰਗਣਾ ਤੇ ਕੀ ਕੁਛ ਨਹੀਂ ਪਰ ਇਹ ਕਦੀ ਭੁੱਲੀਏ ਨਾ ਅਵਸਥਾ ਬਦਲੇ ਜ਼ਰੂਰ ਕਹਿਣ ਲੱਗੇ ਮੁਕਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਜਦੋਂ ਇਹ ਦਾਤ ਦੇ ਤੇ ਉਦੋਂ ਦੋ ਗੱਲਾਂ ਤੇਰੇ ਅੰਦਰ ਆ ਜਾਣ ਭੈ ਤੇ ਭਾਏ ਰੱਬ ਦਾ ਅਦਬ ਆਵੇ ਤੇ ਪ੍ਰੇਮ ਨਾਲ ਤੈਨੂੰ ਸ਼ੁਕਰਾਨਾ ਕਰਨ ਦੀ ਜਾਚ ਆ ਜਾਏ ਫਿਰ ਜੋ ਕੁਝ ਮੰਗੇਗਾ ਤੇਰੀ ਝੋਲੀ ਵਿੱਚ ਪਏਗਾ ਦੇਖੋ ਕੀ ਭਗਤਾਂ ਨੇ ਦੁਨਿਆਵੀ ਕਾਰਜ ਰਾਸ ਕਰਨ ਵਾਸਤੇ ਦਾਤਾਂ ਨਹੀਂ ਮੰਗੀਆਂ ਅਸੀਂ ਦੋ ਸ਼ਬਦ ਅਕਸਰ ਪੜ੍ਹਨੇ ਤੇ ਜਦੋਂ ਵੀ ਕਿਤੇ ਦੁਨਿਆਵੀ ਅਰਦਾਸ ਚੱਲੇਗੀ ਤੇ ਪਹਿਲਾ ਸ਼ਬਦ ਅਸੀਂ ਪੜ੍ਹਨੇ ਹਾਂ ਸੋਲਠ ਰਾਗ ਵਿੱਚ ਭਗਤ ਕਬੀਰ ਜੀ ਦਾ ਦੂਜਾ ਸ਼ਬਦ ਪੜ੍ਹਨੇ ਆ ਭਗਤ ਧੰਨਾ ਜੀ ਦਾ ਤੇ ਇੱਕ ਦਿਨ ਅਰਜ਼ ਕੀਤੀ ਸੀ ਕਈ ਵਾਰੀ ਅਸੀਂ ਮਜ਼ਾਕ ਉਡਾਉਂਦੇ ਹਾਂ ਲਓ ਜੀ ਭਗਤਾਂ ਦੀ ਮੰਗ ਤਾਂ ਬਿਲਕੁਲ ਥੱਲੇ ਸੀ ਜੀ ਪਦਾਰਥ ਪੈ ਮੰਗਦੇ ਸਨ ਨਹੀਂ ਗੁਰੂ ਕੇ ਸਿੱਖੋ ਇਹ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੀ ਹਰ ਅਵਸਥਾ ਦੀ ਅਗਵਾਈ ਪਈ ਕਰਦੀ ਏ ਮੈਂ ਕਹਿੰਦਾ ਭਗਤ ਧੰਨੇ ਵਰਗੇ ਨੇ ਜੇ ਦਾਤ ਮੰਗੀਏ ਤੇ ਜਿਹੜੀਆਂ ਉਦਾਹਰਨਾਂ ਸਿਦਕ ਦੀਆਂ ਉਹਨਾਂ ਦਿੱਤੀਆਂ ਨੇ ਸ਼ਾਇਦ ਰੋਜ਼ੀ ਸੰਬੰਧੀ ਇੰਨੀਆਂ ਡੂੰਘੀਆਂ ਤੇ ਰਮਜ਼ ਭਰਪੂਰ ਉਦਾਹਰਨਾਂ ਕੋਈ ਦੇ ਉਹ ਦਾਤ ਮੰਗਦੇ ਪਏ ਨੇ ਇੱਕ ਪਾਸੇ ਕਹਿੰਦੇ ਨੇ ਗੋਪਾਲ ਤੇਰਾ ਆਰਤਾ ਇਹ ਪਹਿਲੀ ਸਟੇਜ ਦੁਨਿਆਵੀ ਮੰਗ ਕਰਨੀ ਪਰ ਇਹ ਕਦੀ ਭੁੱਲੀਏ ਨਾ ਉਹ ਕੇਵਲ ਲਾਲਚੀ ਨਹੀਂ ਕਹਿਣ ਲੱਗੇ ਜੋ ਜਨ ਤੁਮਰੀ ਭਗਤ ਕਰਨ ਦੇ ਦਾ ਮਤਲਬ ਭਗਤੀ ਕਰਕੇ ਦਾਤ ਮੰਗਣਾ ਹੈ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ ਉਸ ਭਗਤ ਨੂੰ ਇੰਨਾ ਸਿਦਕ ਹੈ ਉਹ ਜਦੋਂ ਕਿਤੇ ਰੋਜ਼ੀ ਦੀ ਉਦਾਹਰਨ ਦਿੰਦੇ ਨੇ ਤੇ ਬੰਦੇ ਨੂੰ ਧੀਰੇ ਦਿੰਦਿਆਂ ਕਹਿੰਦੇ ਨੇ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆਂ ਦਸ ਦੁਆਰਾਂ ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ ਕੁੰਮੀ ਜਲ ਮੈਂ ਤੰਤ ਚ ਬਾਹਰ ਪੰਖ ਖੀਰ ਤੇ ਨਾਹੀ ਪਰਮਾਨੰਦ ਉਹ ਪਰਮਾਤਮਾ ਜਿਹੜਾ ਪਰਮ ਆਨੰਦ ਹੈ ਪੂਰਨ ਪਰਮੇਸ਼ਰ ਹੈ ਸਮਝ ਦੇਖ ਮਨ ਮਾਹੀ ਇੱਕ ਬਚਨ ਨਾ ਕੀਤਾ ਪਾਖਨ ਕੀਟ ਗੁਪਤੋਏ ਰਹਿਤਾ ਤਾਂ ਚੋ ਮਾਰਗ ਨਾਹੀ ਤੈਨੂੰ ਉਦਾਹਰਨਾ ਜੇ ਮਾਤਾ ਦੇ ਉਦਰ ਦੇ ਪਾਣੀ ਵਿੱਚੋਂ ਰਿਜਕ ਦਿੰਦਾ ਹੈ ਜੇ ਕੱਛੂ ਕੁੰਮੀ ਦੇ ਬੱਚਿਆਂ ਨੂੰ ਧਿਆਨ ਨਾਲ ਰੋਜੀ ਦਿੰਦਾ ਹੈ ਤੇ ਜੇ ਪੱਥਰ ਵਿੱਚ ਪੜਦੇ ਕੀੜਿਆਂ ਨੂੰ ਰੋਜੀ ਪਿਆ ਦਿੰਦਾ ਇਹਦਾ ਮਤ ਇਹ ਸਮਝੀਏ ਕਿ ਭਗਤ ਨਾਮਦੇਵ ਦੀ ਅਵਸਥਾ ਕਿੰਨੀ ਕੁ ਸਿਧਕਵਾਰੀ ਪਰ ਉਹ ਸਾਨੂੰ ਸਮਝਾਉਂਦੇ ਨੇ ਕਿ ਜੇ ਤੈਨੂੰ ਦੁਨਿਆਵੀ ਰੋਜੀ ਦੀ ਕਾਜ ਤੈਨੂੰ ਪੈ ਜਾਏ ਤੂੰ ਅਰਦਾਸ ਕਰਨ ਆਵੇਂ ਤੇ ਇੰਨੀ ਮੰਗ ਵੀ ਤੂੰ ਗੁਰੂ ਕੋਲ ਮੰਗ ਸਕਦਾ ਹੈ ਕਿ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ ਦਾਲ ਸਿੱਧਾ ਮੰਗੋ ਘਿਓ ਕਹਿਣ ਲੱਗੇ ਮੈਂ ਦਾਲ ਮੰਗਣਾ ਆਟਾ ਮੰਗਣਾ ਘਿਓ ਮੰਗਣਾ ਹਮਰਾ ਖੁਸ਼ੀ ਕਰੇ ਨਿਤ ਜੀਓ ਪੰਨੀਆਂ ਸਾਧਨ ਨੀਕਾਂ ਅਨਾਜ ਮੰਗੋ ਸੱਤ ਸ਼ੀਕਾਂ ਗਊ ਭੈਸ ਮੰਗੂ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ ਸਰਬੱਤ ਦੇ ਕਾਰਜ ਰਾਸ ਕਰਨੇ ਹੇ ਮੇਰੇ ਦਾਤਾ ਜੀ ਜੇ ਕੋਈ ਧੰਨੇ ਦੀ ਤਰ੍ਹਾਂ ਆਟਾ ਮੰਗਦਾ ਹੈ ਜੇ ਕੋਈ ਸਿੱਖ ਆ ਕੇ ਰੋਜੀ ਪੇਟ ਦੀ ਖਾਤਰ ਦਾਲ ਮੰਗਦਾ ਹੈ ਜੇ ਕੋਈ ਘਿਓ ਮੰਗਦਾ ਹੈ ਜੇ ਕੋਈ ਮੱਝ ਗਾਂ ਮੰਗਦਾ ਹੈ ਜੇ ਕੋਈ ਕੀਮਤੀ ਅਸਵਾਰੀ ਮੰਗਦਾ ਹੈ ਤੇ ਜੇ ਕੋਈ ਬੰਦਗੀ ਕਰਨ ਵਾਲਾ ਜੀਵਨ ਸਾਥੀ ਮੰਗਦਾ ਹੈ ਇਹਦਾ ਮਤਲਬ ਕਿ ਸਿੱਖ ਦੇ ਬੱਚੇ ਦੇ ਰਿਸ਼ਤੇ ਤੋਂ ਪਹਿਲਾਂ ਵੀ ਅਰਦਾਸ ਕੀਤੀ ਜਾਏ ਦਾਤਾ ਮੇਰੇ ਬੱਚੇ ਦੀ ਜ਼ਿੰਦਗੀ ਦਾ ਜੀਵਨ ਸਾਥੀ ਉਹ ਬਣਾਈ ਜਿਹਦੇ ਮਿਲਣ ਦੇ ਨਾਲ ਰੱਬਾ ਤੇਰੀ ਯਾਦ ਆਉਂਦੀ ਹੈ ਗੁਰੂ ਸਾਹਿਬ ਕਹਿੰਦੇ ਤੂੰ ਤਾਂ ਇੱਥੋਂ ਤੱਕ ਅਰਦਾਸ ਕਰ ਕਿ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੇ ਮੰਗੀ ਜਦੋਂ ਅਸੀਂ ਬਾਬੇ ਕਬੀਰ ਜੀ ਦੇ ਸ਼ਬਦ ਪੜ੍ਹਨੇ ਭਾਵੇਂ ਉਹ ਆਰਤੀ ਵਿੱਚ ਗਾਇਨ ਕੀਤਾ ਜਾਂਦਾ ਹੈ ਕਿ ਸੋਰਤ ਭੁੱਖੇ ਭਗਤ ਨਾ ਪੀਜੈ ਜੇ ਮਾਲਾ ਆਪਣੀ ਲੀਜੈ ਟੱਕੋ ਉਹਨਾਂ ਦੀ ਮੰਗ ਕੀ ਕਹਿਣ ਲੱਗੇ ਮੇਰੇ ਮਾਲਕ ਜੀ ਮੈਂ ਤੇਰੇ ਚਰਨਾਂ ਵਿੱਚ ਕੁਝ ਬੇਨਤੀ ਕਰਨਾ ਹੈ ਕਿਹੜੀ ਕਿਹੜੀ ਬੇਨਤੀ ਤੇ ਉਹਨਾਂ ਦੀ ਮੰਗ ਕਿੰਨੀ ਕੁ ਹੈ ਅਸੀਂ ਕਈ ਵਾਰੀ ਕਹਾਂਗੇ ਇਹੋ ਜਿਹੀ ਮੰਗ ਨਾ ਗੁਰੂ ਕੋਲ ਮੰਗੀਏ ਥੋੜੀਆਂ ਥੋੜੀਆਂ ਚੀਜ਼ਾਂ ਮੈਂ ਕਹਿੰਦਾ ਸਿਦਕ ਵਾਲਾ ਤੇ ਪਾਣੀ ਦਾ ਗਲਾਸ ਪੀਂਦਿਆਂ ਵੀ ਸ਼ੁਕਰ ਕਰਦਾ ਦਾਤਾ ਇਹ ਤੇਰੀ ਦਿੱਤੀ ਕੋਈ ਦਾਤ ਹੈ ਤੂੰ ਰਹਿਮਤ ਕੀਤੀ ਹੈ ਭਗਤ ਜੀ ਨੇ ਸ਼ਬਦ ਵਰਤੇ ਕਹਿਣ ਲੱਗੇ ਮਾਧੋ ਕੈਸੀ ਬਣੈ ਤੁਮ ਸੰਗੇ ਆਪ ਨਾ ਦੇਖੋ ਤਾਂ ਲੇਵੋ ਮੰਗੇ ਸਰਬੱਤ ਦੇ ਕਾਰਜ ਰਾਸ ਕਰਨੇ ਤੇ ਜਦੋਂ ਕੋਈ ਇਸ ਤਰ੍ਹਾਂ ਮੰਗਦਾ ਹੋਵੇ ਦੋ ਸਿਰ ਮੰਗੂ ਚੂਨਾ ਪਾਓ ਘਿਓ ਸੰਗ ਲੂਨਾ ਅੱਧ ਸਿਰ ਮੰਗੂ ਦਾਲੇ ਮੋਕੋ ਦੋਨੋ ਵਕਤ ਜਵਾਲੇ ਖਾਕ ਮੰਗੂ ਚੌ ਪਾਈ ਸਰਹਾਣਾ ਅਵਰ ਤਲਾਈ ਉਪਰ ਕੋ ਮੰਗੂ ਖਿੰਦਾ ਤੇਰੀ ਭਗਤ ਕਰੈ ਜਨ ਖਿੰਦਾ ਕਹਿਣ ਲੈ ਕੇ ਲੱਗੇ ਦਾਤਾ ਮੇਰਾ ਮਕਸਦ ਇਹ ਨਹੀਂ ਕਿ ਕੇਵਲ ਮੈਂ ਆਪਣੇ ਤਨ ਨੂੰ ਇਹ ਖੁਰਾਕ ਦੇ ਕੇ ਪੇਟੂ ਬਣ ਜਾਵਾਂ ਨਹੀਂ ਮੇਰੇ ਮਾਲਕ ਜੀ ਮੈਂ ਨਾ ਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ ਪਰ ਜੇ ਕੋਈ ਇਹ ਵੀ ਦਾਤ ਮੰਗੇ ਤੇ ਮੇਰੇ ਸਾਹਿਬ ਜੀ ਕਿਰਪਾ ਕਰਿਓ ਉਹਦੇ ਵੀ ਕਾਰਜ ਰਾਸ ਕਰਨੇ ਅਵਸਥਾ ਹੈ ਆਪੋ ਆਪਣੀ ਹੁਣ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਜੋ ਕੋਈ ਮੰਗਦਾ ਹੈ ਪਰ ਸੇਵਕ ਬਣ ਕੇ ਮੰਗੇ ਤੇ ਉਹਨੂੰ ਦਾਤ ਮਿਲਦੀ ਮੈਂ ਕੁਝ ਕੁ ਉਦਾਹਰਣਾਂ ਇਤਿਹਾਸ ਵਿੱਚੋਂ ਆਪ ਜੀ ਦੇ ਸਮਕਸ਼ ਬੇਨਤੀ ਕਰਨੀ ਚਾਹੁੰਦਾ ਕਿ ਸਿੱਖਾਂ ਨੇ ਦੁਨਿਆਵੀ ਕਾਰਜ ਲਈ ਵੀ ਅਰਦਾਸਾਂ ਕੀਤੀਆਂ ਕੀ ਇਤਿਹਾਸ ਦੇ ਇਹਨਾਂ ਪੰਨਿਆਂ ਨੂੰ ਅਸੀਂ ਭੁੱਲ ਜਾਵਾਂਗੇ ਕਿ ਭਾਈ ਮਨਸੁਖ ਵਰਦੇ ਦਾ ਬੇੜਾ ਡੋਲਦਾ ਪਿਆ ਹੈ ਇੱਕ ਦੁਨਿਆਵੀ ਕਾਜ ਹੈ ਕਹਿੰਦਾ ਮੇਰੇ ਬਾਬਾ ਕਿਰਪਾ ਕਰੀ ਮੇਰੇ ਡੋਲ ਦੇ ਸਮੁੰਦਰ ਵਿੱਚ ਬੇੜੇ ਨੂੰ ਕਿਨਾਰੇ ਲਾ ਦੇ ਇੱਕ ਦੁਨਿਆਵੀ ਕਾਰਜ ਉਹਦਾ ਰਾਸ ਹੋਇਆ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਭਾਈ ਜੀਵਾ ਬੇਨਤੀ ਕਰਦਾ ਕਿ ਮੇਰ ਕਰੀ ਇਹ ਗੱਲ ਵੱਖਰੀ ਕਿ ਅਧੂਰ ਸਮਝਾਉਂਦੇ ਨੇ ਨਹੀਂ ਰਜ਼ਾ ਵਿੱਚ ਰਹੀਏ ਕਹਿੰਦਾ ਦਾਤਾ ਜੀ ਲੰਗਰ ਤਿਆਰ ਕਰਨੇ ਹਨੇਰੀ ਰੁਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਖਲੋ ਕੇ ਦੁਰਗੋ ਪੰਡਿਤ ਕੀ ਦੁਨਿਆਵੀ ਮੰਗ ਨਹੀਂ ਮੰਗਦਾ ਹਜ਼ੂਰ ਨੇ ਕਿਹਾ ਕਵੀ ਸੰਤੋਖ ਸਿੰਘ ਨੇ ਸ਼ਬਦ ਦਰਜ ਕੀਤੇ ਨੇ ਕਹਿਣ ਲੱਗੇ ਤੂੰ ਕੁਛ ਮੰਗ ਕਹਿਣ ਲੱਗਾ ਮੈਨੂੰ ਇੰਨੀ ਸਮਝ ਨਹੀਂ ਪੈਂਦੀ ਮੈਂ ਮੰਗਾਂ ਕੀ ਕਹਿਣ ਲੱਗੇ ਪਦਾਰਥ ਮੰਗ ਜੇ ਤੂੰ ਮੰਗਣ ਆਇਆ ਹੈ ਦੁਨਿਆਵੀ ਪਦਾਰਥ ਮੰਗੇਗਾ ਤਾਂ ਵੀ ਮਿਲਣਗੇ ਜੇ ਪਰਮਾਰਥਕ ਮੰਗੇਗਾ ਤਾਂ ਵੀ ਮੰਗਣਗੇ ਮਿਲਣਗੇ ਕਹਿਣ ਲੱਗਾ ਫਿਰ ਮੈਨੂੰ ਸਮਝ ਨਹੀਂ ਪੈਂਦੀ ਜੇ ਮੈਂ ਮੰਗਣਾ ਵਾ ਰੁਪਈਏ ਤੇ ਅੱਗੇ ਜਮਦੂਤ ਦਿਸਦੇ ਨੇ ਰੱਬ ਦੇ ਘਰ ਵਿੱਚ ਧੱਕੇ ਪੈਣਗੇ ਤੇ ਜੇ ਮੈਂ ਮੰਗਣਾ ਨਾਮ ਤੇ ਇੱਥੇ ਲੋਕ ਨੇ ਟਿਕਣ ਦਿੰਦੇ ਕਹਿੰਦਾ ਮੈਨੂੰ ਕੋਈ ਸਮਝ ਨਹੀਂ ਪੈਂਦੀ ਮੈਂ ਕੀ ਮੰਗਾਂ ਤੇ ਦੇਖੋ ਕੀ ਸਤਿਗੁਰੂ ਨੇ ਉਹਦੇ ਕਾਰਜ ਰਾਸ ਨਹੀਂ ਕੀਤੇ। ਕਵੀ ਸੰਤੋਖ ਸਿੰਘ ਨੇ ਸ਼ਬਦ ਵਰਤੇ ਨੇ, ਪੰਡਿਤ ਦੁਰਗੋ ਦੇ ਸ਼ਬਦ ਨੇ ਕਿ ਨਾਮ ਦੇਹੇ ਧਨ ਦੇਹੇ ਨਾ ਜਨ ਕੋ, ਧਨ ਬਕੀਨ ਜਨ ਜਗ ਨਾ ਸੁਹਾਏ। ਜੋ ਧਨ ਦੇਵਹਿ ਨਾਮ ਨਾ ਦੇਵੈ, ਨਾਮ ਬਿਨਾ ਜਨ ਜਮਪੁਰ ਜਾਏ। ਤੁਮ ਪੈ ਕਹੀ ਨਹੀਂ ਬਣਿਆ ਵੈ, ਜਿਉਂ ਭਾਵੈ ਤਿਉਂ ਬਣਤ ਬਣਾਏ। ਗੁਰੂ ਅਮਰਦਾਸ ਤੇਜੋ ਕੋ ਨੰਦਨ, ਦੋਨੋ ਨਿਰਮਲ ਪੰਥ ਚਲਾਏ। ਫਿਰ ਦੇਣ ਲੱਗੇ ਕਾਰਜ ਰਾਸ ਕੀਤੇ, ਸ਼ਬਦ ਵਰਤੇ ਦੁਰਗੋ, ਜਬ ਲਗ ਜੀਵੋ ਧਨ ਬੋ ਪਾਵੋ, ਸਿਮਰੋ ਸਤ ਨਾਮ ਲਈ ਬੁਲਾਵੋ। ਪੁੰਨ ਦਾਨ ਕੈ ਲੋਕ ਸਦਾ ਹੈ, ਅੰਤ ਕਾਲ ਜਮ ਨੈ ਦਰਸੈ ਹੈ। ਉਹਦੀ ਮੰਗ ਪਰਮਾਰਥਕ ਵੀ ਸੀ ਤੇ ਉਹਦੀ ਮਨ ਪਦਾਰਥਕ ਵੀ ਸੀ। ਗੁਰੂ ਨੇ ਪਦਾਰਥਕ ਮੰਗ ਵੀ ਪੂਰੀ ਕੀਤੀ ਤੇ ਸਤਿਗੁਰੂ ਨੇ ਪਰਮਾਰਥ ਵਾਲੀ ਮੰਗ ਵੀ ਪੂਰੀ ਕੀਤੀ। ਸਿਰ ਮੈਂ ਸੰਖੇਪ ਵਿੱਚ ਅਰਜ਼ ਕਰ ਰਿਹਾ ਕਿ ਭਾਈ ਮਨੁੱਖ ਸੁਖ ਦਾ ਬੇੜਾ ਲੱਗਦਾ ਦੁਨਿਆਵੀ ਕਾਜ ਹੈ, ਭਾਈ ਜੀਵਾ ਜੇ ਚੁੱਲ ਬਲ ਵੀ ਚਾਹੁੰਦਾ ਹੈ ਰਿਹਨੇਰੀ ਲਈ ਦੁਨਿਆਵੀ ਕਾਜ ਹੈ। ਗੁਰੂ ਅਮਰਦਾਸ ਦੇ ਦਰ ਤੇ ਪੰਡਿਤ ਦੁਰਗੋ ਮੰਗਦਾ ਦੁਨਿਆਵੀ ਕਾਜ ਵੀ ਹੈ। ਜੇ ਕਿਤੇ ਗੁਰੂ ਰਾਮਦਾਸ ਜੀ ਦੇ ਦਰ ਤੇ ਬਜ਼ੁਰਗ ਲੱਕੜਾਂ ਢੋਂਦਾ ਹੈ, ਹੱਸ ਕੇ ਕਹਿੰਦੇ ਨੇ ਕੁਛ ਮੰਗ ਲੈ ਬਾਬਾ, ਆਪ ਨੀਵੀਂ ਪਾ ਜਾਂਦਾ ਹੈ, ਪਰ ਘਰ ਵਾਲੀ ਖਲੋ ਕੇ ਕਹਿੰਦੀ ਹੈ ਬਾਬਾ ਆਦਮ ਦੀ ਸੁਪਤਨੀ ਦਾਤਾ ਜੀ, ਲੱਕੜਾਂ ਤਾਂ ਢੋਈਆਂ ਨੇ, ਸੁਣਿਆ ਸੀ ਤੇਰੇ ਦਰ ਤੋਂ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ। ਕੀ ਇਹ ਸਰਬੱਤ ਦੇ ਕਾਰਜ ਰਾਸ ਨੇ? ਗੁਰੂ ਤਾਂ ਇੰਨੇ ਵਿਸ਼ਾਲ ਨੇ, ਬਾਬੇ ਆਦਮ ਨੂੰ ਸ਼ਬਦ ਕਹੇ ਨੇ, ਕਹਿਣ ਲੱਗੇ ਜਾ ਤੇਰੇ ਘਰ ਪੁੱਤਰ ਹੋਵੇਗਾ, ਨਾਮ ਉਹਦਾ ਭਗਤੂ ਰੱਖੀ। ਅਸਲ ਵਿੱਚ ਉਹ ਗੁਰੂ ਕਾ ਪੁੱਤਰ ਹੋਵੇਗਾ, ਭਗਤੂ ਦੀ ਸੰਗਤ ਕਰਕੇ ਭਾਈ ਫੇਰੂ ਵਰਗੇ ਕਰਨੀ ਵਾਲੇ ਸਿੱਖ ਪੈਦਾ ਹੋਏ। ਭਾਈ ਫੇਰੂ ਵਰਗਿਆਂ ਦੀ ਕਰਨੀ ਵੇਖ ਕੇ ਮੇਰੇ ਗੁਰੂ ਕਲਗੀਧਰ ਜੀ ਨੇ ਸੱਚੀ ਦਾੜੀ ਦਾ ਖਿਤਾਬ ਦਿੱਤਾ ਸੀ। ਬਾਬੇ ਆਦਮ ਤੋਂ ਬਾਅਦ ਗੁਰੂ ਅਰਜਨ ਸਾਹਿਬ ਦੇ ਦਰ ਵਿੱਚ ਕੀ ਸੰਸਾਰਕ ਮੰਗਾਂ ਸਿੱਖ ਲੈ ਕੇ ਨਹੀਂ ਆਉਂਦੇ? ਅਸੀਂ ਦੇਖਦੇ ਹਾਂ ਭਾਈ ਬੁੱਧੂ ਦੀ ਮੰਗ ਕੀ ਹੈ, ਕਹਿੰਦਾ ਦਾਤਾ ਮੇਰਾ ਆਵਾ ਪੱਕ ਜਾਏ। ਇਹ ਗੱਲ ਵੱਖਰੀ ਕਿ ਕੱਚੀਆਂ ਵੀ ਪੱਕਿਆਂ ਦੇ ਭਾਵ ਕਾ ਦਿੱਤੀਆਂ, ਪਰ ਮੰਗ ਤੇ ਪੈਸਿਆਂ ਦੀ ਸੀ ਨਾ ਕਿ ਮੇਰੀ ਮੰਗ ਪੂਰੀ ਹੋ ਜਾਏ। ਸਾਹਿਬ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਖਲੋ ਕੇ ਮਾਈ ਚੱਬੇ ਦੀ ਕਿ ਇਹ ਕਹਿੰਦੀ ਨਹੀਂ ਕਿ ਸੋਹਣੀਏ ਦਾੜੀਏ ਚਿੱਟੀਏ ਪੱਗੇ, ਅਰਜ ਕਰੇਨੀਆਂ ਗੁਰੂ ਹਰਗੋਬਿੰਦ ਅੱਗੇ, ਨਾਉ ਸਲੱਖਣੀ ਪਿੰਡ ਮੇਰਾ ਚੱਬੇ, ਮੈਂ ਅਫਲ ਜਾਂਦੀ ਨੂੰ ਕੋਈ ਤਾਂ ਫਲ ਲੱਗੇ। ਤੇ ਕਹਿਣ ਲੱਗੇ ਮਾਈ ਤੇਰੇ ਭਾਗਾਂ ਚ ਕੋਈ ਨੀ ਪੁੱਤਰ, ਜਾ। ਦੇਖੋ ਅਸੀਂ ਅਸਲ ਵਿੱਚ ਅਰਦਾਸ ਕਰਨੀ ਆਉਂਦੇ, ਕਈ ਵਾਰੀ ਅਸੀਂ ਕੇਵਲ ਖਾਨਾ ਪੂਰਤੀ ਕਰ ਲਈ ਆਉਂਦੇ ਹਾਂ ਤੇ ਇਹ ਗੱਲ ਸਮਝਣੇ ਸਾਡਾ ਹੱਕ ਹੈ। ਕਦੀ ਸਮਝੋ ਨਾ ਅਰਦਾਸ ਹੱਕ ਨਹੀਂ, ਅਰਦਾਸ ਤਾਂ ਉਹਦੀ ਫਜ਼ਲ ਹੈ, ਅਰਦਾਸ ਤਾਂ ਉਹਦੀ ਰਹਿਮਤ ਹੈ। ਜੇ ਕਹਿ ਦਿੱਤਾ ਨਹੀਂ ਹੋਣਾ, ਇੱਥੇ ਬੜੇ ਸੱਜਣ ਤੱਕੇ, ਥੋੜਾ ਜਿਹਾ ਤੁਸੀਂ ਸੁਚਮਤਾ ਦੀ ਗੱਲ ਕਰੋ, ਉਹ ਭਾਈ ਸਿੱਖੋ ਮਰਿਆਦਾ ਕਾਇਮ ਕਰੋ। ਕਹਿਣਗੇ ਅਸੀਂ ਕੱਲ ਨੂੰ ਗੁਰਦੁਆਰੇ ਨਹੀਂ ਆਉਣਾ। ਮੈਂ ਸੋਚਣਾ ਜੇ ਤੂੰ ਇਹ ਕਹਿੰਦਾ ਤੇਰਾ ਆਇਆ ਵੀ ਕਿਸੇ ਅਰਥ ਨੇ, ਫਿਰ ਆਇਆ ਵੀ ਕਿਸ ਅਰਥ? ਜੇ ਪਹਿਲੇ ਲੜਨ ਵਾਲੀ ਬਿਰਤੀ ਲੈ ਕੇ ਆਇਆ, ਉਹਨਾਂ ਕਿਹਾ ਮਾਈ ਤੇਰੇ ਭਾਗਾਂ ਚ ਪੁੱਤਰ ਨਹੀਂ। ਬਾਹਰ ਗਈ, ਭਾਈ ਗੁਰਦਾਸ ਨੇ ਸੁਣਿਆ ਦੇਖਿਆ, ਕਹਿਣ ਲੱਗੇ ਮਾਈ ਇੱਥੇ ਰੋਂਦੇ ਆਏ ਤੱਕੇ ਨਹੀਂ, ਪਰ ਹੱਸਦੇ ਗਏ ਨੇ। ਜੇ ਪਹਿਲੀ ਤੂੰ ਮੈਂ ਜਦੋਂ ਆਈ ਉਦੋਂ ਵੀ ਚਿਹਰਾ ਮਾਯੂਸ ਸੀ, ਚੱਲੀ ਹੈ ਤੇ ਤੇਰੀਆਂ ਅੱਖਾਂ ਵਿੱਚ ਪਾਣੀ ਕਿਉਂ? ਕਹਿਣ ਲੱਗੀ ਪੁੱਤਰ ਦੀ ਦਾਤ ਮੰਗਣ ਆਈ ਸਾਂ, ਮਿਲੀ ਨਹੀਂ। ਸਰਬੱਤ ਦੇ ਕਾਰਜ ਰਾਸ ਕਰਨੇ, ਕਹਿਣ ਲੱਗੀ ਮਿਲੀ ਨੀ ਦਾਤ, ਪੁੱਛਿਆ ਕੀ ਪੁੱਤਰ ਦਿੱਤਾ ਤੇਰੇ ਭਾਗਾਂ ਵਿੱਚ, ਪੁੱਤਰ ਨਹੀਂ। ਕਹਿੰਦੇ ਮਾਂ ਮੰਗਣ ਦੀ ਜਾਚ ਆਉਣੀ ਚਾਹੀਦੀ ਹੈ, ਜਦੋਂ ਕਿਹਾ ਭਾਗਾਂ ਵਿੱਚ ਨਹੀਂ, ਕਲਮ ਦਵਾਤ ਸ਼ਾਹੀ ਲੈ ਜਾ, ਕੱਲ ਨੂੰ ਸਾਹਿਬ ਨਿਕਲਣ, ਤੇ ਜਦੋਂ ਕਹਿਣ ਭਾਗਾਂ ਵਿੱਚ ਨਹੀਂ ਤੇ ਵਿਸ਼ਵਾਸ ਨਾਲ ਕਹੀ ਲਿਖਣ ਵਾਲਾ ਤੂੰ ਹੈ, ਜੇ ਉੱਥੇ ਨੀ ਲਿਖਿਆ ਤੇ ਇੱਥੇ ਲਿਖ। ਤੇ ਬਾਕੀ ਦੂਜੇ ਦਿਨ ਏਕਾ ਬਣਾਉਣ ਲੱਗੇ, ਘੋੜੇ ਨੇ ਭਾਵੇਂ ਪੈਰ ਚੁੱਕਿਆ ਪਰ ਰਹਿਮਤ ਗੁਰੂ ਦੀ ਹੋਈ, ਸਾਤਾ ਪਾਇਆ ਤੇ ਗੁਰੂ ਕੇ ਸਿੱਖੋ ਸੱਤ ਪੁੱਤਰ ਸਮਾਈ ਦੇ ਘਰ ਹੋਏ। ਤੇ ਜਿੱਦਣ ਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਆਏ, ਉੱਥੋਂ ਦੇ ਲੋਕਾਂ ਨੇ ਮਸੰਦਾਂ ਨੇ ਬੂਹੇ ਬੰਦ ਕੀਤੇ, ਚੱਬੇ ਵੱਲ ਨੂੰ ਗਏ ਨੇ। ਉਸ ਬਜ਼ੁਰਗ ਮਾਈ ਦੀ ਔਲਾਦ ਨੇ ਧੰਨ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਕੀਤੀ ਸੀ। ਕੀ ਉਹ ਦੁਨਿਆਵੀ ਮੰਗ ਨੇ? ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਕਸ਼ਮੀਰ ਮਾਈ ਭਾਗ ਭਰੀ, ਬਸਤਰ ਤਿਆਰ ਕਰਕੇ ਕਹਿੰਦੀ ਹੈ ਕਿਰਪਾ ਕਰੋ, ਮੇਰੇ ਬਸਤਰਾਂ ਦੀ ਦਾਤ ਨੂੰ ਪ੍ਰਵਾਨ ਕਰਿਓ। ਗੁਰੂ ਹਰਿ ਸਾਹਿਬ ਦੇ ਦਰ ਤੇ ਫੂਲ ਤੇ ਸੰਦਲੀ ਆਉਂਦੇ ਨੇ, ਤੇ ਕੀ ਉਹ ਆ ਕੇ ਬੇਨਤੀ ਨਹੀਂ ਕਰਦੇ? ਤੇ ਗੁਰੂ ਹਰਿ ਸਾਹਿਬ ਹੱਸ ਕੇ ਕਹਿੰਦੇ ਨੇ ਢਿੱਡ ਖੜਕਾਉਂਦੇ ਆਏ ਨੇ, ਨੰਗੇ ਤਾਂ ਤਨ ਆਏ ਨੇ, ਮੇਰਾ ਗੁਰੂ ਨਾਨਕ ਮੇਰ ਕਰੇਗਾ ਇਹਨਾਂ ਦੀ ਔਲਾਦ ਦੇ ਘੋੜੇ ਯਮੁਨਾ ਨਦੀ ਤੱਕ ਦਾ ਪਾਣੀ ਪੀਣ ਕੇ, ਇਹਨਾਂ ਰਾਜ ਭਾਗ ਮਿਲੇਗਾ। ਦੁਨਿਆਵੀ ਮੰਗ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚੋਂ ਇੱਕ ਦੁਨਿਆਵੀ ਮੰਗ ਲੈ ਕੇ ਜੀਵ ਨਹੀਂ ਆਉਂਦੇ। ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਬਾਬੇ ਫੱਗੂ ਵਰਗੇ ਅਰਦਾਸਾਂ ਕਰਕੇ ਕਹਿੰਦੇ ਨੀ ਚਰਨ ਪਾਓ। ਮੈਂ ਕਹਿੰਦਾ ਕਿੰਨੀਆਂ ਕੁ ਉਦਾਹਰਨਾਂ ਦੇਈਏ ਜਦੋਂ ਸਿੱਖ ਦੁਨਿਆਵੀ ਮੰਗ ਵੀ ਮੰਗਦਾ ਹੈ ਪਰ ਉਹ ਦੁਨਿਆਵੀ ਮੰਗ ਤੱਕ ਸੀਮਿਤ ਨਹੀਂ ਰਹਿੰਦਾ। ਇੱਕ ਮੈਂ ਉਦਾਹਰਨ ਜ਼ਰੂਰ ਦੇਣੀ ਚਾਹੁੰਦਾ। ਗਿਆਨੀ ਗਿਆਨ ਸਿੰਘ ਜੀ ਖੁਣਾ ਨੇ ਤਵਾਰੀ ਗੁਰੂ ਖਾਲਸਾ ਵਿੱਚ ਇੱਕ ਗੁਰੂ ਕੇ ਲਾਲ ਦਾ ਜ਼ਿਕਰ ਕੀਤਾ ਹੈ। ਉਹਦਾ ਨਾਮ ਵੀ ਭਾਈ ਲਾਲ ਸਿੰਘ ਜੀ ਸੀ। ਬਜ਼ੁਰਗ ਜਾਣਦੇ ਨੇ ਉਸ ਸਾਖੀ ਨੂੰ। ਮੈਂ ਕਹਿੰਦਾ ਸਿੱਖਾਂ ਜੇ ਇਹੋ ਜੀ ਵੀ ਬਣ ਜਾਏ ਤੂੰ ਗੁਰੂ ਦੇ ਸਾਹਮਣੇ ਅਰਦਾਸ ਕਰੇ ਤੇ ਗੁਰੂ ਤੇਰੇ ਵੀ ਕਾਰਜ ਰਾਜ ਕਰੇਗਾ। ਆਪ ਨੂੰ ਪਤਾ ਹੈ ਭਾਈ ਕਾਨ ਸਿੰਘ ਨੇ ਉਹਦੇ ਸੰਬੰਧ ਵਿੱਚ ਲਿਖਿਆ ਹੈ, ਸਿਰਫ ਇੱਕੋ ਟਿਊਕ ਦਿੱਤੀ ਹੈ ਕਿ ਜਦੋਂ ਭਾਈ ਲਾਲ ਸਿੰਘ ਦਾ ਨਾਂ ਦਿੱਤਾ ਕਹਿਣ ਲੱਗੇ ਪੂਰਬ ਦੇਸ਼ ਦਾ ਰਹਿਣ ਵਾਲਾ ਸੀ, ਅਨਨ ਭਗਤ ਸੀ ਤੇ ਅਗਲੀ ਤੁਕ ਉਹਨਾਂ ਦਿੱਤੀ ਸੀ ਕਿ ਇਹਨੂੰ ਦੇਖ ਕੇ ਗੁਰੂ ਕਲਗੀਧਰ ਜੀ ਨੇ ਇਹਦੀ ਢਾਲ ਨੂੰ ਦੇਖ ਕੇ ਕਿਹਾ ਸੀ ਮੇਰੀ ਬਾਂਧੀ ਭਗਤ ਛੁਡਾਵੈ, ਬਾਂਧ ਹੈ ਭਗਤ ਨਾ ਛੂਟੈ ਮੁਖ ਹੈ, ਉਹ ਇੱਕ ਸਮੇਂ ਮੋਕੋ ਗਏ ਬੰਦ ਹੈ ਤੋਫੁਨ ਮੋਪੈ, ਜਵਾਬ ਨਾ ਹੋਏ। ਢਾਲ ਉਹ ਕੀਮਤੀ ਤਿਆਰ ਕਰਕੇ ਲਿਆਏ, ਗੈਂਦੇ ਦੇ ਖਾਲਤੀ ਬਣੀ ਢਾਲ ਹਜ਼ੂਰ ਦੇ ਚਰਨਾਂ ਵਿੱਚ ਉਹਨੇ ਪੇਸ਼ ਕੀਤੀ। ਕਹਿਣ ਲੱਗਾ ਮਹਾਰਾਜ ਇਹ ਕਿਰਪਾ ਕਰਕੇ ਢਾਲ ਤੱਕੋ, ਬੜੀ ਕੀਮਤੀ ਹੈ, ਇਹਦੇ ਵਿੱਚੋਂ ਕੋਈ ਵੀ ਤਾਕਤਵਰ ਨਿਸ਼ਾਨਾ ਲਾਏਗਾ ਗੋਲੀ ਦਾ ਅਸਰ ਇਸ ਢਾਲ ਤੇ ਨਹੀਂ ਹੋਣਾ। ਮਹਾਰਾਜ ਜੀ ਨੇ ਕਿਹਾ ਨਹੀਂ, ਹੋ ਸਕਦਾ ਸ਼ਾਇਦ ਹੋ ਜਾਏ। ਕਹਿੰਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇਹਦੇ ਉੱਤੇ ਕਿਸੇ ਗੋਲੀ ਦਾ ਅਸਰ ਹੋਵੇ। ਮੇਰੇ ਸਾਹਿਬ ਗੁਰੂ ਕਲਗੀਧਰ ਕਹਿਣ ਲੱਗੇ ਨਹੀਂ, ਉਹਨੇ ਹੱਸ ਕੇ ਕਿਹਾ, ਕਹਿਣ ਲੱਗਾ ਤੁਸੀਂ ਵੀ ਗੋਲੀ ਚਲਾ ਕੇ ਦੇਖ ਲਓ। ਕਈ ਵਾਰੀ ਬੰਦਾ ਸ਼ਬਦ ਬੋਲ ਜਾਂਦਾ ਹੈ ਪਰ ਇਹ ਨਹੀਂ ਪਤਾ ਮੈਂ ਜਿਹਦੇ ਨਾਲ ਗੱਲ ਪਿਆ ਕਰਨਾ ਮੈਨੂੰ ਸ਼ਬਦਾਵਲੀ ਕਹਿੰਦਿਆਂ ਵੀ ਸੋਚਣਾ ਚਾਹੀਦਾ। ਕਹਿਣ ਲੱਗੇ ਤੁਸੀਂ ਵੀ ਚਲਾ ਕੇ ਦੇਖੋ। ਧੰਨ ਗੁਰੂ ਕਲਗੀਧਰ ਕਹਿੰਦੇ ਨੇ ਕੱਲ ਨੂੰ ਲੈ ਕੇ ਆਇਓ ਦਰਬਾਰ ਵਿੱਚ, ਆਪਾਂ ਢਾਲ ਤੇ ਗੋਲੀ ਦਾ ਨਿਸ਼ਾਨਾ ਪਰਖਾਂਗੇ ਕਿ ਇਸ ਢਾਲ ਨੂੰ ਗੋਲੀ ਪਾਰ ਕਰ ਦਈਏ ਕਿ ਨਹੀਂ। ਹਜ਼ੂਰ ਕਿਰਪਾਲੂ ਜੀ ਨੇ ਕਹਿ ਦਿੱਤਾ, ਘਰ ਗਿਆ ਆਪਣੇ ਟਿਕਾਣੇ ਤੇ ਗਿਆ, ਘਰ ਵਾਲੀ ਨੇ ਪੁੱਛਿਆ, ਕਹਿਣ ਲੱਗੀ ਦੱਸੋ ਢਾਲ ਭੇਟ ਨਹੀਂ ਕੀਤੀ ਵਾਪਸ ਲੈ ਆਏ। ਕਹਿਣ ਲੱਗਾ ਕੱਲ ਨੂੰ ਗੁਰੂ ਸਾਹਿਬ ਨੇ ਪਰਖਣੀ ਹੈ, ਮੈਂ ਕਿਹਾ ਵਿੱਚੋਂ ਗੋਲੀ ਨਿਕਲਦੀ ਨਹੀਂ, ਗੁਰੂ ਸਾਹਿਬ ਨੇ ਕਿਹਾ ਤੈਨੂੰ ਕੱਢ ਕੇ ਦਿਖਾਵਾਂਗੇ। ਤੇ ਕਹਿਣ ਲੱਗੀ ਤੁਸੀਂ ਕੀ ਕਿਹਾ? ਕਹਿੰਦਾ ਕੱਲ ਮੈਂ ਢਾਲ ਲੈ ਕੇ ਜਾਣਾ, ਹੱਥ ਜੋੜ ਕੇ ਕਹਿੰਦੀ ਤੁਹਾਨੂੰ ਪਤਾ ਨਹੀਂ ਉਹ ਤ੍ਰਿਲੋਕੀ ਨਾਥ ਨੇ, ਉਹ ਤਾਂ ਖਿਣਮੈ ਅਵਰ ਖਿਣੈ ਮੈਂ ਅਵਰਾ ਕਰਨ ਦੀ ਸਮਰੱਥਾ ਰੱਖਦੇ ਨੇ, ਉਹ ਤਾਂ ਹਰਨ ਭਰਨ ਜਾਕਾ ਨੇਤਰ ਬੋਰ, ਤੁਹਾਨੂੰ ਪਤਾ ਨਹੀਂ ਕਿ ਸਤਿਗੁਰ ਮੇਰਾ ਮਾਰ ਕੀ ਵੱਲ ਹੈ, ਉਹਦੇ ਕੋਲ ਤੇ ਨੀ ਤਾਕਤ ਹੈ, ਢਾਲ ਉਹਦੇ ਸਾਹਮਣੇ ਕੀ ਹੈ। ਲਾਲ ਸਿੰਘ ਦੇ ਖਾਨਿਓ ਗਈ, ਮਨ ਨੂੰ ਲੱਗੀ ਵਾਕਈ ਸਮਰੱਥ ਗੁਰੂ ਏ, ਹੁਣ ਤੱਕ ਉਹ ਸਿੱਖ ਦੀ ਅਰਦਾਸ ਕੀ ਹੋ ਜਾਏਗੀ। ਮੈਂ ਸਿਰਫ ਬੇਨਤੀ ਕਰ ਰਿਹਾ ਉਹ ਗੁਰੂ ਸਿੱਖਾਂ ਭਾਵੇਂ ਸਾਹਮਣੇ ਖਲੋ ਕੇ ਕਹਿ ਜਾ ਕੱਲ ਨੂੰ ਮੈਂ ਆਵਾਂਗਾ ਤੇ ਤੇਰੀ ਵੀ ਪੱਤ ਰੱਖ ਲੈਂਦਾ। ਸਾਹਿਬ ਦੇ ਚਰਨਾਂ ਵਿੱਚ ਉਹਨੇ ਫਿਰ ਮਨ ਨੇ ਇੱਕੋ ਦਮ ਖੁਤਰੂ ਹੋਇਆ, ਬਣੇਗਾ ਕੀ? ਉਸ ਵੇਲੇ ਕਹਿੰਦੇ ਨੇ ਘਰ ਵਾਲੀ ਨੇ ਕਿਹਾ, ਗੁਰੂ ਸਾਹਿਬ ਨੇ ਕਿਹਾ ਪੰਜਾਂ ਮੈਂ ਵਰਤਣਾ, ਸਭ ਪੰਜਾਂ ਨੂੰ ਜਲ ਪਾਣੀ ਛਕਾ ਤੇ ਕਰੀਏ ਅਰਦਾਸ, ਅਰਦਾਸ ਕਰ ਕੱਲ ਗੁਰੂ ਸਾਡੀ ਪੱਤ ਰੱਖ ਲੈ। ਕਹਿੰਦੇ ਨੇ ਪੰਜਾਂ ਨੂੰ ਸੱਦਿਆ, ਅਰਦਾਸ ਕਰਾਈ ਤੇ ਅਰਦਾਸ ਦੇ ਸ਼ਬਦ ਸਨ, ਹੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ, ਮਿਹਰ ਕਰਿਓ ਕੱਲ ਸਿੱਖ ਦੀ ਪੱਤ ਨੂੰ ਰੱਖ ਲਿਆ ਜੇ। ਅਰਦਾਸ ਕਰਕੇ ਸਿੱਖ ਚਲੇ ਗਏ, ਸਵੇਰੇ ਦੀਵਾਨ ਸੱਜਿਆ, ਸੰਗਤ ਆਈ, ਅੱਜ ਅਕਾਲ ਨਾਲੋਂ ਵੱਧ ਸੰਗਤ ਪਹੁੰਚੀ, ਕਿਉਂ? ਅੱਜ ਭਾਈ ਲਾਲ ਸਿੰਘ ਦੀ ਢਾਲ ਪਰਖੀ ਜਾਣੀ। ਸਾਹਿਬ ਕਿਰਪਾਲੂ ਜੀ ਨੇ ਭਾਈ ਆਲਮ ਸਿੰਘ ਨੂੰ ਕਿਹਾ, ਲਿਆਓ ਬੰਦੂਕ, ਬਰੂਦ ਭਰ ਕੇ। ਸਾਹਮਣੇ ਲਾਲ ਸਿੰਘ ਖਲੋ ਗਿਆ, ਅੰਦਰ ਧੜਕਦਾ ਪਿਆ ਹੈ ਪਰ ਕਹਿੰਦਾ, ਨਹੀਂ ਦਾਤਾ ਮੈਨੂੰ ਪਤਾ ਤੂੰ ਸਿੱਖ ਦੀ ਪੱਤ ਰੱਖੇਗਾ। ਉਹ ਕਿਉਂ ਜੀ ਅਰਜਾਤ ਸਿੱਖ ਪਿਆ ਕਰਦਾ? ਗੁਰੂ ਦੇ ਸਾਹਮਣੇ ਖਲੋ ਕੇ ਢਾਲ ਕੀਤੀ ਏ ਤੇ ਜਿੰਨੇ ਗੋਲੀ ਦਾ ਨਿਸ਼ਾਨਾ ਬਣਾਉਣਾ ਉਹਦੇ ਚਰਨਾਂ ਦਾ ਧਿਆਨ ਟਿਕਾ ਕੇ ਅਰਦਾਸ ਕਰੀ ਜਾਂਦਾ, ਮੇਰ ਕਹੀ ਮੇਰੀ ਪੱਤ ਰੱਖ ਲਵੀ, ਮੇਰ ਕਰੀ ਮੈਂ ਭੁੱਲ ਗਿਆ ਨਾ, ਮੇਰੀ ਪੱਤ ਤੁਸੀਂ ਢੱਕਣੀ ਹੈ। ਕਹਿੰਦੇ ਨੇ ਗੁਰੂ ਕਲਗੀਧਰ ਜਦੋਂ ਗੋਲੀ ਚਲਾਉਣ ਲੱਗਦੇ ਨੇ ਇੱਕੋ ਦਮ ਆਪਣੀ ਬੰਦੂਕ ਦੀ ਨੋਕ ਨੂੰ ਇੱਕ ਪਾਸੇ ਕਰ ਲੈਂਦੇ। ਦੂਜੀ ਵਾਰ ਤੀਜੀ ਵਾਰ ਜਦੋਂ ਸਿੱਖਾਂ ਨੇ ਪੁੱਛਿਆ, ਮਹਾਰਾਜ ਕੀ ਕਾਰਨ ਕਿ ਗੋਲੀ ਚਲਾਉਂਦੇ ਕਿਉਂ ਨੀ, ਕੀ ਢਾਲ ਵਿੱਚੋਂ ਨਿਕਲਣੀ ਨਹੀਂ? ਕਹਿਣ ਲੱਗੇ ਢਾਲ ਵਿੱਚੋਂ ਤਾਂ ਕੱਢ ਦਿੰਦੇ ਪਰ ਢਾਲ ਦੇ ਉੱਤੇ ਗੁਰੂ ਨਾਨਕ ਦਾ ਹੱਥ, ਬਾਬੇ ਦੇ ਹੱਥ ਵਿੱਚੋਂ ਗੋਲੀ ਨਹੀਂ ਨਿਕਲ ਸਕਦੀ। ਕੀ ਇਹ ਸਿੱਖ ਦੇ ਕਾਰਜ ਗੁਰੂ ਰਾਸ ਨਹੀਂ ਕਰਦੇ? ਕੀ ਇਹ ਸਮਰੱਥ ਗੁਰੂ ਇੰਨੀਆਂ ਰਹਿਮਤਾਂ ਕਰਦੇ ਨਹੀਂ? ਬੜੇ ਪਿਆਰ ਨੂੰ ਕਿਹਾ, ਲਾਲ ਸਿਆਂ ਤੈਨੂੰ ਜੁਗਤ ਆ ਗਈ ਗੁਰੂ ਨੂੰ ਰਿਝਾਉਣ ਦੀ, ਸਾਹਿਬ ਕਿਰਪਾਲੂ ਜੀ ਕਹਿੰਦੇ ਦੁਨਿਆਵੀ ਮੰਗ ਵੀ ਕੋਈ ਹੋਵੇ ਤੇ ਗੁਰੂ ਕਾਰਜ ਰਾਸ ਕਰਦੇ ਨੇ। ਮੈਂ ਬੇਨਤੀ ਅਗਲੀ ਕਰਨੀ ਚਾਹੁੰਦਾ ਤੇ ਦੇਖੋ ਇੰਨੇ ਸਮਰੱਥ ਨੇ ਕਬੀਰ ਸਾਹਿਬ ਵਰਗੇ ਤੇ ਮਹਾਂਪੁਰਸ਼ ਨੇ ਕਿਹਾ ਸੀ ਕਿ ਦਾਤਾ ਤੇਰੇ ਵਰਗਾ ਹੋਰ ਕੋਈ ਨਹੀਂ ਦਿਸਦਾ ਜਿਹਦੇ ਤੋਂ ਮੰਗੀਏ। ਉਹਨਾਂ ਦੇ ਸ਼ਬਦ ਨੇ ਤੁਮ ਧਨ ਧਨੀ ਉਦਾਰ ਤਿਆਗੀ। ਦੇਖੋ ਲੋਕ ਧਨ ਧਨੀ ਬੜੇ ਗਏ ਪਰ ਉਦਾਰ ਤਿਆਗੀ ਨਹੀਂ ਗਏ। ਮੇਰੀ ਬੇਨਤੀ ਸਮਝਿਓ, ਸ਼ਬਦ ਕਿਹੜੇ ਦਿੱਤੇ ਨੇ? ਕੋਈ ਬੰਦਾ ਧਨੀ ਹੈ ਪਰ ਕੰਜੂਸ ਹੈ ਮੈਂ ਕਿ ਪੱਲਿਓ ਜੂ ਵੀ ਮਾਰਨ ਨੂੰ ਤਿਆਰ ਨੇ। ਦੇਖੋ ਉਸ ਰੱਬ ਦੀ ਖੇਡ ਕੈਸੀ ਹੈ, ਕਹਿਣ ਲੱਗੇ ਤੂੰ ਧਨੀ ਵੀ ਹੈ ਤੇ ਤਿਆਗੀ ਵੀ ਹੈ, ਉਦਾਰ ਦਰ ਤੇ ਖੁੱਲ ਦਿਲਾ ਇੰਨਾ ਹੈ ਕਿ ਤੇਰੇ ਦਰ ਤੇ ਕੋਈ ਆ ਜਾਏ ਤੂੰ ਝੋਲੀਆਂ ਭਰ ਭਰ ਕੇ ਉਹਨਾਂ ਨੂੰ ਦੇ ਦੇਣਾ। ਤੁਮ ਧਨ ਧਨੀ ਉਦਾਰ ਤਿਆਗੀ ਸਰਵਨਨ ਸੁਨੀਅਤ ਜਸ ਤੁਮਾਰ ਮੰਗੋ ਕਾਹੇ ਰੰਕ ਸਭ। ਦੇਖੋ ਸਰਬੱਤ ਦੇ ਕਾਰਜ ਰਾਸ ਕਰਨੇ ਸਭ ਤੁਧ ਹੈ ਪਾਸੋਂ ਮੰਗਦੇ ਮੰਗੋ ਕਾਹੇ ਰੰਕ ਸਭ। ਦੇਖੋ ਤੁਮੀ ਤੇ ਮੇਰੋ ਮਿਸਤਾਰ ਜੈ ਦਿਓ ਨਾਮਾ ਬਿਪ ਸਦਾਮਾ ਤਿਨਕੋ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਸਮਰੱਥ ਦੇ ਕਾਰਜ ਰਾਸ ਕਰਨੇ। ਮਾਲਕਾਂ ਤੂੰ ਸਭ ਨੂੰ ਰੋਜ਼ੀ ਰਿਸਕ ਦੇਣਾ ਹੈ। ਇਸ ਤੋਂ ਅਗਲੀ ਬੇਨਤੀ ਹੈ ਕਿ ਜਦੋਂ ਮਨੁੱਖ ਦੁਨਿਆਵੀ ਦਾਤਾ ਮੰਗਦਾ, ਪੁੱਤਰ ਮੰਗਿਆ, ਧਨ ਮੰਗਿਆ, ਪਦਾਰਥ ਮੰਗੇ, ਪਦਵੀਆਂ ਮੰਗੀਆਂ ਤੇ ਸਿੱਖਾਂ ਜੇ ਇਸ ਬਾਬੇ ਦੇ ਦਰ ਤੇ ਮੰਗਣਾ, ਇਹਨੂੰ ਸੰਕੀਰਨਤਾ ਵਿੱਚ ਨਾ ਲਿਜਾਓ। ਅੱਜ ਜਦੋਂ ਕਦੀ ਅਰਦਾਸ ਕਰਨ ਬਹਿੰਦੇ ਹਾਂ, ਕਈ ਵਾਰੀ ਸਾਡੇ ਸੱਜਣ ਆਪਣੇ ਵੀ ਕਹਿੰਦੇ ਨਹੀਂ ਨਹੀਂ ਅਰਦਾਸ ਨਾ ਕਰੋ। ਮੈਂ ਕਹਿੰਦਾ ਨਹੀਂ, ਬੰਦੇ ਦੇ ਅੰਦਰ ਦੇ ਫੁਰਨਿਆਂ ਦਾ ਕਤਲ ਨਾ ਕਰੋ। ਇੱਥੇ ਨਹੀਂ ਕਰੇਗਾ, ਕਿਸੇ ਪੀਰ ਦੇ ਸਾਹਮਣੇ ਦੀਵਾ ਬਾਲੇਗਾ, ਉਹਨੂੰ ਬਾਬੇ ਕੋਲ ਖਲੋ ਕੇ ਮੰਗਣ ਦਿਓ। ਉਹਦਾ ਸਿਦਕ ਬਣੇ, ਮੇਰਾ ਗੁਰੂ ਦਾਤਾ ਦਿੰਦਾ, ਇਹ ਰਹਿਮਤਾਂ ਦਾ ਖਜ਼ਾਨਾ ਹੈ। ਹਰ ਇੱਕ ਦਾ ਤਰੀਕਾ ਹੈ ਆਪਣੇ ਆਪ ਗੁਰੂ ਨੂੰ ਦੇਖਣ ਦੀ ਵੀ ਨਜ਼ਰ ਆਪੋ ਆਪਣੀ। ਆਲਮ ਜੀ ਨੇ ਬਾਲਮ ਨੇ ਇੱਕ ਗੱਲ ਕਹੀ, ਮੈਂ ਇੱਕ ਖਿੰਨ ਵਿੱਚ ਵੈਸੇ ਨਿਕਲਣ ਲੱਗਾ। ਉਹ ਕਹਿਣ ਲੱਗੇ, ਕਤ ਕਾ ਪੂਤ ਸਲ ਕਾ ਪਿਤਾ ਬਨ ਕਾ ਭਾਈ ਸਭੈ ਜਾ ਗਾਇਓ। ਉਹਨਾਂ ਨੇ ਸ਼ਬਦ ਵਰਤੇ ਮਰਦ ਕਾ ਰੱਬ, ਧੰਨ ਗੁਰੂ ਨਾਨਕ ਸਾਹਿਬ ਦੇ ਸੰਬੰਧੀ। ਕਹਿਣ ਲੱਗੇ ਹਰ ਇੱਕ ਬੰਦੇ ਦਾ ਆਪੋ ਆਪਣਾ ਨਜ਼ਰੀਆ ਹੈ ਗੁਰੂ ਨੂੰ ਤੱਕਣ ਦਾ। ਕਤ ਕਾ ਪੂਤ ਸਲ ਕਾ ਪਿਤਾ ਬਨ ਕਾ ਭਾਈ ਸਭੈ ਜਾ ਗਾਇਓ ਮਰਬ ਕਾ ਰੱਬ। ਤੇ ਕਹਿਣ ਲੱਗੇ ਪੰਬ ਕਾ ਗੁਰੂ ਤੀਨ ਸਸੇ ਜਿ ਸ਼ੀਸ਼ ਨਵਾਇਓ। ਕਹਿਣ ਲੱਗੇ ਦੇਖੋ ਗੁਰੂ ਨਾਨਕ ਸਾਹਿਬ ਕੀ ਨੇ। ਕਹਿੰਦਾ ਕੋਈ ਇਸ ਤਰ੍ਹਾਂ ਗਾਈ ਜਾਂਦਾ, ਕਤ ਕਾ ਪੂਤ ਕੱਕਾ ਦਾ ਅਰਥ ਹੈ ਬਾਬਾ ਕਾਲੂ ਤੇ ਤੱਤੇ ਦਾ ਅਰਥ ਹੈ ਮਾਂ ਤ੍ਰਿਪਤਾ ਦਾ ਪੁੱਤਰ। ਉਹ ਹਰ ਸਾਲ ਹੀ ਗੁਰਪੁਰਬ ਨੂੰ ਕਹਿੰਦਾ ਕਾਲੂ ਦੇ ਅੱਖ ਦੇ ਦੁਲਾਰਿਆ, ਮਾਤਾ ਤ੍ਰਿਪਤਾ ਦੇ ਅੱਖ ਦੇ ਤਾਰਿਆ। ਉਹ ਇਸੇ ਕਰਕੇ ਸ਼ਿਫਤ ਕਰੀ ਜਾਂਦਾ, ਕਤ ਕਾ ਪੂਤ ਸਲ ਕਾ ਪਿਤਾ। ਉਹ ਕੋਈ ਕਹਿੰਦਾ ਉਦਾਸੀ ਮਹਾਂਪੁਰਸ਼ ਬਾਬਾ ਸ੍ਰੀ ਚੰਦ ਦੇ ਬਾਪੂ, ਗ੍ਰਿਸ ਨੂੰ ਨਿਭਾਉਣ ਵਾਲੇ ਲਖਮੀ ਦਾਸ ਦੇ ਬਾਪੂ, ਬਨ ਕਾ ਭਾਈ ਬੱਬਾ ਤੇ ਨੰਨਾ ਬੇਬੇ ਨਾਨਕੀ ਦਾ ਭਰਾ ਕਹਿ ਕੇ ਕੋਈ ਗਾਈ ਜਾਂਦਾ। ਕਤ ਕਾ ਪੂਤ ਸਲ ਕਾ ਪਿਤਾ ਬਨ ਕਾ ਭਾਈ ਸਮੇ ਤੇ ਗਾਇਓ ਮਰਦ ਕਾ ਰੱਬ। ਮੰਮੇ ਦਾ ਅਰਥ ਮਰਦਾਨਾ, ਰਾਰੇ ਦਾ ਅਰਥ ਰਾਏ ਗੁਲਾਰ, ਬੱਬੇ ਦਾ ਅਰਥ ਬਾਲਾ। ਕੋਈ ਕਹੀ ਜਾਂਦਾ ਇਹਨਾਂ ਤਿੰਨਾਂ ਦਾ ਰੱਬ ਹੈ। ਨਾਲ ਬਚਨ ਕੀਤਾ ਪੰਮ ਕਾ ਗੁਰੂ, ਪੰਮ ਦਾ ਅਰਥ ਪੱਪੇ ਦਾ ਅਰਥ ਪੰਡਿਤ, ਮੰਮੇ ਦਾ ਅਰਥ ਮੌਲਵੀ ਮੁੱਲਾ। ਉਹਨਾਂ ਨੇ ਤੈਨੂੰ ਗੁਰੂ ਜਾਣ ਕੇ ਸੀ ਚੁਕਾ ਦਿੱਤਾ ਹੈ। ਕਤ ਕਾ ਪੂਤ ਸਲ ਕਾ ਪਿਤਾ ਬਨ ਕਾ ਭਾਈ ਸਭੈ ਜਾ ਗਾਇਓ ਮਰਬ ਕਾ ਰੱਬ ਪੰਮ ਕਾ ਗੁਰੂ ਤੀਨ ਸਸੇ ਸੇਸ ਨਾਗ ਸੱਸ ਮੇਰੇ ਮਾਲਕ ਜੀ ਤੇ ਸੁਰ ਇਹ ਦੇਵ ਤੇ ਕੀ ਦੈਤ ਕੀ ਸਾਰੇ ਤੇਰੇ ਚਰਨਾਂ ਵਿੱਚ ਝੁਕੇ ਨੇ। ਲਖਮੀ ਝੁਕੀਏ ਤੀਨ ਸਸੇ ਜੀ ਸ਼ੀਸ਼ ਝੁਕਾਇਓ। ਅੱਗੋ ਕਹਿੰਦਾ ਸੱਤ ਸੱਤ ਕਾ ਮਾਲਕ ਬਾਲਮ ਨਾਨਕ ਖਾਲਕ ਬਨ ਕੇ ਆਵੇ। ਕਹਿੰਦੇ ਨੇ ਕੋਈ ਉਹਦਾ ਪੁੱਤਰ ਗਾਉਂਦਾ, ਕੋਈ ਭਰਾ ਗਾਉਂਦਾ, ਕੋਈ ਗੁਰੂ ਕਹਿੰਦਾ, ਕਹਿੰਦਾ ਬਾਲਮ ਮੇਰੇ ਤੋਂ ਪੁੱਛੇ ਕੋਈ ਸੱਤ ਸੱਤ ਦਰ ਤੇ ਸੱਤ ਤੇ ਸੱਤ 14 ਤਬਕਾਂ ਦਾ ਮਾਲਕ ਤੇ ਮੇਰਾ ਗੁਰੂ ਨਾਨਕ ਰੱਬ ਬਣ ਕੇ ਆਇਆ ਹੈ। ਆਪੋ ਆਪਣਾ ਨਜ਼ਰੀਆ ਹੈ। ਬੇਨਤੀ ਕਰਾਂ, ਦੁਨਿਆਵੀ ਦਾਤ ਜਦੋਂ ਸਿੱਖ ਮੰਗਦਾ ਫਿਰ ਇਹਦੇ ਅੰਦਰ ਕੁਝ ਸਮੇਂ ਤੋਂ ਬਾਅਦ ਇੱਕ ਨਵੀਂ ਤਰੰਗ ਪੈਦਾ ਹੁੰਦੀ। ਉਹ ਇਹ ਅਰਦਾਸ ਬਣਦੀ ਹੈ ਕਿ ਦਾਤਾ ਮੈਂ ਸਾਰੀ ਜ਼ਿੰਦਗੀ ਪਦਾਰਥ ਹੀ ਮੰਗੀ ਜਾਵਾਂ, ਹੁਣ ਇੱਕ ਕਿਰਪਾ ਕਰ, ਮੈਂ ਇਹ ਨਹੀਂ ਮੰਗਣਾ। ਜੇ ਤੂੰ ਤਰੁੱਠਾ ਹੈ, ਮੈਨੂੰ ਇੰਝ ਲੱਗਦਾ ਜਿਵੇਂ ਅੰਦਰ ਮੇਰੇ ਨੂੰ ਵਕਾਰਾਂ ਨੇ ਖਾ ਲਿਆ। ਪਹਿਲਾਂ ਸੋਨਾ ਮੰਗਦਾ, ਪੁੱਤਰ ਮੰਗਦਾ, ਧਨ ਮੰਗਦਾ, ਪਰ ਜਦੋਂ ਇਹਦੀ ਅਵਸਥਾ ਚੇਂਜ ਹੁੰਦੀ ਹੈ ਫਿਰ ਕਹਿੰਦਾ ਨਹੀਂ, ਕੰਚਨ ਨਾਰੀ ਮੈਂ ਜੀਓ ਲੁਭਤ ਹੈ। ਦੇਖੋ ਹੈ ਇਹ ਵੀ ਅਰਦਾਸ ਹੀ, ਉੱਥੇ ਮੰਗਦਾ ਮੈਨੂੰ ਇਹ ਦਾਤਾ ਮਿਲਣ ਧਨ ਲਖਮੀ ਸੁੱਤ ਦੇ, ਉੱਥੇ ਮੰਗਦਾ ਘਰ ਕੀ ਜੇਹਨ ਚੰਗੀ ਜਨ ਧੰਨਾ ਲੈ ਮੰਗੀ, ਇੱਥੇ ਆ ਕੇ ਉੱਪਰ ਉੱਠ ਕੇ ਕਹਿੰਦਾ ਕਿਤੇ ਮੇਰੇ ਦਾਤਾ ਮੈਂ ਸਾਰੀ ਜ਼ਿੰਦਗੀ ਇਹਨਾਂ ਵਿੱਚ ਨਾ ਖਚਤ ਰਹਿ ਜਾ। ਕੰਚਨ ਨਾਰੀ ਮੈਂ ਜਿਉ ਲੁਭਤ ਹੈ ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਰਸ ਲਾਇਆ, ਹਰ ਪ੍ਰਭ ਚੇਤਨਾ ਆਵੇ ਕਿਉਂ ਛੂਟਾਂ ਮੇਰੇ ਹਰ ਰਾਇਆ, ਹੁਣ ਮੇਹਰ ਕਰ ਜਿਹੜੀਆਂ ਦਾਤਾਂ ਦਿੱਤੀਆਂ ਨੀ ਇਹਨਾਂ ਵਿੱਚੋਂ ਛੁੱਟਣ ਦੀ ਜੁਗਤ ਵੀ ਮੈਨੂੰ ਦੇ। ਇਹ ਵੇ ਦੂਸਰੀ ਅਵਸਥਾ ਕਿ ਸਰਬੱਤ ਦੇ ਕਾਰਜ ਰਾਸ ਕਰਨੇ, ਜੇ ਦੁਨਿਆਵੀ ਪਦਾਰਥ ਕੋਈ ਮੰਗਦਾ ਹੈ ਉਹਦੇ ਕਾਰਜ ਵੀ ਰਾਸ ਕਰਿਓ, ਤੇ ਜੇ ਕੋਈ ਮੇਰੇ ਕਿਰਪਾਲੂ ਜੀ ਇਹਨਾਂ ਬੰਧਨਾਂ ਤੋਂ ਉੱਪਰ ਉੱਠਣਾ ਚਾਹੁੰਦਾ ਉਹਦੇ ਕਾਰਜ ਰਾਸ ਕਰਿਓ। ਜਦੋਂ ਫਿਰ ਇਹ ਬਿਰਤੀ ਪੈਦਾ ਹੁੰਦੀ ਹੈ ਫਿਰ ਅਰਦਾਸ ਦਾ ਜਿਹੜਾ ਤਰੀਕਾ ਉਹ ਬਦਲਦਾ ਹੈ, ਫਿਰ ਅਰਦਾਸ ਕਰਕੇ ਕਹਿੰਦਾ ਦਾਤਾ ਜੀ ਲੋਭ ਲਹਿਰ ਅਪ ਨੀਚਰ ਬਾਜੈ ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਛਲਾ। ਫਿਰ ਅਰਦਾਸ ਬਦਲਦੀ ਹੈ ਮੋਕੋ ਤਾਰ ਲੈ ਰਾਮਾ ਤਾਰ ਲੈ ਮੈਂ ਅਜਾਨ ਜਨ ਕਰਦੇ ਨਾ ਜਾਨੂ ਬਾਪ ਬੀਛਲਾ ਬਾਂ ਦੇ। ਫਿਰ ਅਰਦਾਸ ਦਾ ਰੁੱਖ ਚੇਂਜ ਹੁੰਦਾ ਹੈ ਤੇ ਨਾਲ ਬੇਨਤੀ ਕਰਕੇ ਕਹਿੰਦਾ ਮੇਰੇ ਦਾਤਾ ਜੀ ਇੱਕ ਮਿਹਰ ਕਰੋ ਮੈਨੂੰ ਇਹਨਾਂ ਪਦਾਰਥਾਂ ਤੋਂ ਨਿਰਲੇਪਤਾ ਬਖਸ਼ ਦਿਓ, ਮੈਨੂੰ ਇਹਨਾਂ ਪਦਾਰਥਾਂ ਤੋਂ ਬਚਾ ਕੇ ਆਪਣੇ ਚਰਨਾਂ ਵਿੱਚ ਜੋੜ ਲਵੋ। ਫਿਰ ਇਹਦੀ ਅਰਦਾਸ ਹੁੰਦੀ ਹੈ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਪਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਤੇਰਾ ਆਸਰਾ। ਖਾਂਦਿਆਂ ਪੀਂਦਿਆਂ ਵਰਤਦਿਆਂ ਕਈ ਜਨਮ ਲੰਘ ਗਏ ਨੇ, ਹੁਣ ਇੱਕ ਕਿਰਪਾ ਕਰ ਮੈਨੂੰ ਇਹਦੇ ਤੋਂ ਬਚਾ ਲੈ। ਫਿਰ ਕੀ ਹੁੰਦਾ ਜਦੋਂ ਬਚਾਉਣ ਦੀ ਗੱਲ ਕਰਨੇ ਆ, ਇੱਕ ਬੇਨਤੀ ਕਰਾਂ ਅਰੋਗਤਾ ਵੀ ਪਹਿਲਾਂ ਮੰਗੀ ਪਰ ਅਖੀਰ ਤੇ ਦਾਤੇ ਮਿਹਰ ਕਰਦੇ ਨੇ ਮੈਂ ਖਿੰਨ ਵਿੱਚੋਂ ਨਿਕਲ ਗਿਆ ਸਾਂ। ਦੇਖੋ ਜਦੋਂ ਤਨ ਨੂੰ ਰੋਗ ਲੱਗੇ, ਕਈ ਵਾਰੀ ਅਸੀਂ ਕਹਿੰਦੇ ਹਾਂ ਅਰਦਾਸ ਅਸੀਂ ਨਹੀਂ ਕਰਨੀ ਕਿ ਧੰਨ ਗੁਰੂ ਅਰਜਨ ਸਾਹਿਬ ਨੇ ਸ਼ਬਦ ਕਹੇ ਨੀ, ਗੁਰੂ ਹਰਗੋਬਿੰਦ ਸਾਹਿਬ ਦੇ ਤਨ ਨੂੰ ਦੁਨਿਆਵੀ ਤੌਰ ਤੇ ਜਦੋਂ ਰੋਗ ਲੱਗਦਾ ਕਹਿਣ ਲੱਗੇ ਕਿ ਮੇਰੇ ਮਾਲਕ ਨੇ ਮਿਹਰ ਕੀਤੀ ਹੈ ਮੇਰਾ ਸਤਿਗੁਰ ਰਖਵਾਲਾ ਹੋਵਾ, ਉਹਦੇ ਵਿੱਚ ਇੱਕ ਸ਼ਬਦ ਕਹਿੰਦੇ ਨੇ ਹਜ਼ੂਰ, ਕਹਿਣ ਲੱਗੇ ਉਸ ਮਾਲਕ ਨੇ ਮਿਹਰ ਕੀਤੀ ਉਹਦੇ ਵਿੱਚ ਅੱਧੀ ਤੁਕ ਮਰਦ ਕਰਨ ਲੱਗਾ, ਕਹਿਣ ਲੱਗੇ ਹਰ ਗੋਬਿੰਦ ਨਵਾਂ ਨਰੋਵਾ, ਕਿ ਗੁਰੂ ਹਰਗੋਬਿੰਦ ਸਾਹਿਬ ਦੀ ਅਰੋਗਤਾ ਤੇ ਸ਼ੁਕਰ ਨਹੀਂ ਕੀਤੇ। ਜਦੋਂ ਕਿਤੇ ਸੀਤਲਾ ਨਿਕਲਦੀ ਸ਼ਬਦ ਵਰਦੇ ਨੇ ਨੇਤਰ ਪ੍ਰਗਾਸ਼ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ, ਸੀਤਲਾ ਤੇ ਰੱਖਿਆ ਬਿਹਾਰੀ ਉਸ ਮਾਲਕ ਨੇ ਮਿਹਰ ਕੀਤੀ ਮੇਰੇ ਬੱਚੇ ਨੂੰ ਇਸ ਚੇਚਕ ਦੇ ਰੋਗ ਤੋਂ ਬਚਾ ਲਿਆ। ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ। ਜਦੋਂ ਕਿਸੇ ਦੇ ਤਨ ਨੂੰ ਰੋਗ ਲੱਗੇ ਉਹ ਅਰਦਾਸ ਕਰ ਸਕਦਾ ਹੈ। ਸਾਹਿਬ ਨੇ ਉਸ ਸੰਬੰਧੀ ਕਿਹਾ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਿਸ਼ਟ ਕੁਟੰਬ ਪਲੇਟਿਆ ਕਦੇ ਹਰਕ ਕਦੇ ਸੋਗ, ਗੌਣ ਕਰੈ ਚੌ ਕੁੰਟਕਾਂ ਘੜੀ ਨਾ ਬੈਸਣ ਸੋਏ, ਚਿਤ ਆਵੈ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ। ਅਰੋਗਤਾ ਮਿਲਦੀ ਹੈ, ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਮੇਰੇ ਮਾਲਕ ਜੀ ਨੈਨੋ ਨੀਰ ਬੈ ਤਨ ਖੀਨਾ ਪੈ ਕੇਸ ਦੁਦਵਾਨੀ, ਰੂਹ ਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪੁਰਾਣੀ, ਰਾਮ ਰਾਏ ਹੋ ਹੈ ਬੈਦ ਬਨਵਾਰੀ। ਅਰੋਗਤਾ ਦੀ ਦਾਤ ਵੀ ਮੰਗ, ਰਾਮ ਰਾਏ ਹੋ ਹੈ ਬੈਦ ਬਨਵਾਰੀ, ਆਪਣੇ ਸੰਤੈ ਲੇ ਉਭਾਰੀ, ਮਾਥੈ ਤੀਰ ਸਰੀਰ ਜਲਨ ਹੈ ਕਰਕ ਕਰੇਜੇ ਮਾਹੀ, ਐਸੀ ਬੇਦਨ ਉਪਜ ਖਰੀ ਪਈ ਵਾਕਾ ਔਖਦ ਨਾਹੀ, ਇੱਕ ਦਵਾਈ ਖੈ ਅਰਦਾਸ ਕਰ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਣ ਪਾਵੋ ਮੋਖ ਦੁਆਰਾ। ਖੇ ਦਾਤਾ ਤੁਸੀਂ ਅਰੋਗਤਾ ਦੀ ਦਾਤ ਵੀ ਦਿੰਦੇ ਹੋ, ਧਨ ਪਦਾਰਥ ਵੀ ਦਿੰਦੇ ਹੋ ਤੇ ਅਨੇਕਾਂ ਨੂੰ ਅਰੋਗਤਾ ਦਿੱਤੀ। ਗੁਰਮੁਖਾਂ ਨੇ ਭਾਈ ਵੀਰ ਸਿੰਘ ਉਹਨਾਂ ਦਾ ਜਦੋਂ ਜ਼ਿਕਰ ਕੀਤਾ, ਦੇਖੋ ਉਹਨਾਂ ਦੀ ਕਲਮ ਅੱਜ ਵੀ ਅਨੇਕਾਂ ਲੋਕਾਂ ਨੂੰ ਜੀ ਦਾਨ ਦਿੰਦੀ ਹੈ। ਮੈਂ ਜੀ ਦਾਨ ਬੇਨਤੀ ਕਰ ਰਿਹਾ ਵਾਂ। ਇੱਕ ਉਹਨਾਂ ਦੀ ਗੁਰਮੁਖ ਸਿੱਖਿਆ ਦੀ ਘਟਨਾ ਮੈਨੂੰ ਹਰ ਵਾਰੀ ਉਹ ਚੁੰਗਦੀ ਜਦੋਂ ਪੜ੍ਹਨੀ। ਬਾਲ ਸਿਖਾਈ ਉਹਨਾਂ ਦੇ ਇੱਕ ਮਿੱਤਰ ਸਨ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰਹਿੰਦੇ। ਕਹਿੰਦੇ ਨੇ ਇੱਕ ਵਾਰੀ ਉਹਨਾਂ ਨੇ ਕੁਝ ਸਮਾਂ ਇਕੱਠਿਆਂ ਬਤੀਤ ਵੀ ਕੀਤਾ, ਰੱਬ ਦੀ ਕਰਨੀ ਬਾਲ ਉਮਰ ਵਿੱਚ ਇਕੱਠੇ ਖੇਡੇ ਪੜ੍ਹੇ ਲਿਖੇ। ਭਾਈ ਸਾਹਿਬ ਹੋਰਾਂ ਤੇ ਰਹਿਮਤ, ਬਾਲ ਅਵਸਥਾ ਵਿੱਚ ਆਪਣੇ ਨਾਨੇ ਗਿਆਨੀ ਹਜ਼ਾਰਾ ਸਿੰਘ ਜੀ ਤੋਂ ਹੋ ਗਈ ਸੀ। ਪਿਤਾ ਜੀ ਇਹਨਾਂ ਦੇ ਬਹੁਤ ਵਿਦਵਾਨ ਸਨ। ਛੋਟੇ ਭਰਾਤਾ ਡਾਕਟਰ ਬਲਬੀਰ ਸਿੰਘ ਵੀ ਨਿਵਾਜੇ ਹੋਏ ਸਨ, ਉਹ ਵੀ ਸਿਆਣੇ ਵਿਦਵਾਨ ਸਨ। ਉਹਨਾਂ ਦੀਆਂ ਕਈ ਪੁਸਤਕਾਂ ਜਿਵੇਂ ਲੰਮੀ ਨਜ਼ਰ ਹੈ, ਬਾਕੀ ਪਹਿਲਾ ਚੈਪਟਰ ਉਹਨਾਂ ਰਬਾਬ ਦਾ ਦਿੱਤਾ ਹੈ। ਉਹਨਾਂ ਨੇ ਰਾਗ ਦੀ ਜਿਹੜੀ ਵਿਆਖਿਆ ਕੀਤੀ ਕਮਾਲ ਕਰ ਦਿੱਤੀ। ਕਹਿਣ ਲੱਗੇ ਰਾਗ ਅੱਲਾ ਦੀ ਸੱਦ ਹੈ ਰੂਹ ਨੂੰ, ਇਹਦਾ ਜਵਾਬ ਦੇਣਾ ਹੈ। ਵਜਦ ਵਿੱਚ ਆ ਕੇ ਇੰਨਾ ਕੁ ਗਾਂ ਕਿ ਮਦਹੋਸ਼ ਹੋ ਕੇ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਏ, ਜਿਉਂਦਿਆਂ ਤੈਨੂੰ ਆਪਣੇ ਤਨ ਦੀ ਸ਼ੁੱਧ ਵੀ ਨਾ ਰਹੇ, ਇਹ ਉਸ ਸੱਦ ਦਾ ਉੱਤਰ ਦੇਣਾ। ਉਹਨਾਂ ਨੇ ਉਸ ਸਾਰੇ ਸ਼ਬਦ ਵਿੱਚ ਕਿਹਾ, ਕਹਿੰਦੇ ਨੇ ਬਾਬਾ ਸ਼ਬਦ ਹੈ ਮਰਦਾਨਾ ਸੁਰਤ ਹੈ, ਜਦੋਂ ਸੁਰਤ ਖਿੰਡਣ ਲੱਗਦੀ ਏ ਤੇ ਸ਼ਬਦ ਸਹਾਰਾ ਦੇ ਕੇ ਉਹਨੂੰ ਬਚਾ ਲੈਂਦਾ ਹੈ। ਜਦੇ ਕਿਤੇ ਥਿੜਕਣ ਲੱਗਦੇ ਨੇ ਇੱਕੋ ਦਮ ਉਸ ਸੁਰਤ ਨੂੰ ਸ਼ਬਦ ਉਹਦੀ ਰਖਵਾਲੀ ਕਰ ਜਾਂਦਾ ਹੈ। ਦੇਖੋ ਭਾਈ ਸਾਹਿਬ ਦੇ ਜੀਵਨ ਦੀ ਜਿਹੜੀ ਘਟਨਾ ਅਰਜ਼ ਕਰਨ ਲੱਗਾ, ਅਰੋਗਤਾ ਦਾਤਾ ਦਿੰਦਾ, ਅਰੋਗਤਾ ਨਾ ਹੋਵੇ ਜੇ ਬੰਦ ਖਲਾਸੀ ਵੀ ਚਾਹੀਏ, ਅੰਤਲੇ ਸਮੇਂ ਅਰਦਾਸ ਕੀਤੀ ਜਾਏ ਤੇ ਉਹਦੇ ਵੀ ਕਾਰਜ ਰਾਸ ਹੁੰਦੇ। ਭਾਈ ਸਾਹਿਬ ਉਹਨਾਂ ਦਾ ਮਿੱਤਰ ਰੋਗੀ ਹੋ ਗਿਆ, ਰੱਬ ਦੀ ਖੇਡ ਪਤਾ ਨੀ ਕਰਮ ਰੋਗ ਲੱਗ ਗਿਆ, ਜਨਮ ਰੋਗ ਲੱਗ ਗਿਆ, ਉਹਨੂੰ ਅੰਤਲੇ ਸਮੇਂ ਭਾਈ ਸਾਹਿਬ ਦੀ ਯਾਦ ਆਈ। ਕਦੀ ਤੁਸੀਂ ਤੱਕਿਓ, ਬੰਦੇ ਨੂੰ ਮਰਦੇ ਸਮੇਂ ਆਪਣੀ ਜ਼ਿੰਦਗੀ ਦੀ ਪੂਰੀ ਤਸਵੀਰ ਦੇ ਸਾਹਮਣੇ ਆਉਂਦੀ। ਕਈ ਵਾਰੀ ਕਈ ਬਜ਼ੁਰਗ ਤੱਕੇ ਨੇ, ਉਹ ਅੰਤਲੇ ਸਮੇਂ ਪੁਰਾਣੇ ਨੌਕਰਾਂ ਨੂੰ ਆਵਾਜ਼ਾਂ ਮਾਰੀ ਜਾਣਗੇ ਜਿਨ੍ਹਾਂ ਨੂੰ ਮਰਿਆ ਕਈ ਕਈ ਦਹਾਕੇ ਹੋ ਜਾਂਦੇ। ਅੰਤਲੇ ਸਮੇਂ ਉਸ ਧਰਤੀ ਦੀ ਗੱਲ ਕਰੀ ਜਾਣਗੇ ਜਿਹਨੂੰ ਛੱਡਿਆ ਕਈ ਦਹਾਕੇ ਹੋ ਜਾਂਦੇ ਨੇ। ਅਸਲ ਵਿੱਚ ਬੰਦੇ ਨੂੰ ਮਰਨ ਲੱਗਿਆ ਪੁਰਾਣੀਆਂ ਯਾਦਾਂ ਉਹਦੇ ਸਾਹਮਣੇ ਆਉਂਦੀਆਂ ਨੇ, ਪਰ ਜੇ ਕਿਸੇ ਨੇ ਨਾਰਾਇਣ ਚੇਤੇ ਕੀਤਾ ਹੋਵੇ ਮਰਦੇ ਸਮੇਂ ਉਹਨੂੰ ਗੁਰੂ ਤੋਂ ਬਿਨਾਂ ਦੂਜਾ ਚੇਤੇ ਹੀ ਨਹੀਂ ਆਉਂਦਾ। ਪਰ ਜੇ ਕਿਸੇ ਯਾਦ ਕੀਤਾ ਹੋਵੇ, ਉਹਨੇ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੂੰ ਇੱਕ ਸੁਨੇਹਾ ਘੱਲਿਆ, ਕਹਿਣ ਲੱਗੇ ਮੈਨੂੰ ਇੱਕ ਵਾਰੀ ਮਿਲ ਜਾਓ। ਭਾਈ ਸਾਹਿਬ ਹੁਣੀ ਗਏ, ਗੁਰਮੁਖ ਸਿੱਖਿਆ ਵਿੱਚ ਗਿਆਨੀ ਮਹਾਂ ਸਿੰਘ ਉਹਨਾਂ ਨੇ ਬਾਅਦ ਵਿੱਚ ਇਹਨੂੰ ਦਰਜ ਕੀਤਾ ਭਾਈ ਸਾਹਿਬ ਦੇ ਚਲਾਣੇ ਤੋਂ ਬਾਅਦ। ਜਦੋਂ ਗਏ ਤਨ ਉਹਦਾ ਸੁੱਕ ਕੇ ਪਿੰਜਰ ਹੋ ਗਿਆ ਸੀ, ਅੱਖਾਂ ਉਹਦੀਆਂ ਵਿੱਚ ਵੜੀਆਂ ਨੇ। ਭਾਈ ਸਾਹਿਬ ਸਰਾਣੇ ਜਾ ਕੇ ਖਲੋਤੇ, ਤਨ ਤੋਂ ਬਸਤਰ, ਚਿਹਰੇ ਤੋਂ ਬਸਤਰ ਉਠਾਏ, ਅੱਖਾਂ ਦਾ ਪਾਣੀ ਸੁੱਕ ਚੁੱਕਾ ਸੀ। ਕਹਿੰਦੇ ਬੜੀ ਧੀਮੀ ਆਵਾਜ਼ ਵਿੱਚ ਉਹਨੇ ਕੰਨ ਭਾਈ ਸਾਹਿਬ ਨੇ ਨਾਲ ਲਾਏ, ਕਹਿੰਦਾ ਅਰਦਾਸ ਕਰੋ ਮੇਰਾ ਛੁਟਕਾਰਾ ਹੋ ਜਾਏ, ਅਰਦਾਸ ਕਰੋ ਤੁਸੀਂ ਬਾਲ ਸਿਖਾਈ ਮਿੱਤਰ ਹੋ ਮੈਂ ਛੁੱਟ ਜਾਵਾਂ। ਭਾਈ ਵੀਰ ਸਿੰਘ ਹੱਸ ਕੇ ਕਹਿੰਦੇ ਨੇ, ਗੁਰੂ ਸਾਈ ਹੈ ਗੁਰੂ ਕਸਾਈ ਨਹੀਂ। ਸ਼ਬਦ ਸਨ, ਗੁਰੂ ਸਾਈ ਹੈ ਗੁਰੂ ਕਸਾਈ ਨਹੀਂ। ਉਸ ਵੇਲੇ ਕਹਿਣ ਲੱਗੇ ਜਿਹੜੇ ਚਾਰ ਸਾਹ ਬਚੇ ਨੇ, ਮੈਂ ਕਹਿੰਦਾ ਵਾ ਵਾਹਿਗੁਰੂ ਮੇਰੇ ਪਿੱਛੇ ਤੂੰ ਹੀ ਬੋਲ ਵਾਹਿਗੁਰੂ। ਧਿਆਨ ਨੂੰ ਸੰਕੋਚ ਲੈ, ਸੁਰਤ ਨੂੰ ਇਕਾਗਰ ਕਰ ਲੈ, ਦੇਖ ਅੱਜ ਪਰਿਵਾਰ ਵਿੱਚੋਂ ਕੋਈ ਤੇਰਾ ਨੀ, ਸਰੀਰ ਤੇਰਾ ਆਪਣਾ ਨੀ, ਤੂੰ ਉੱਠ ਕੇ ਪਾਣੀ ਦਾ ਘੁੱਟ ਨੀ ਪੀ ਸਕਦਾ। ਅੱਜ ਤੇਰੇ ਤੇ ਉਹ ਵਾਪਰ ਗਿਆ ਕਿ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਭਵਿਓਨ, ਅੱਜ ਫਰੀਦਾ ਕੂਜੜਾ ਸਹਿ ਕੋਹਾਂ, ਥਿਓਨ ਤੇਰੇ ਸਹਾਣੇ ਕੁਜਾ ਸੈਂਕੜੇ ਕੋਵੇ। ਕਹਿਣ ਲੱਗੇ ਵਾਹਿਗੁਰੂ ਕਹਿਣਾ ਸ਼ੁਰੂ ਕੀਤਾ। ਭਾਈ ਸਾਹਿਬ ਘਰ ਆਏ, ਕਹਿੰਦੇ ਨੇ ਉਸ ਰਾਤ ਸੁਪਨਾ ਆਇਆ ਕਿ ਉਹ ਸੱਜਣ ਅਰੋਗ ਜਿਵੇਂ ਹੋ ਗਿਆ, ਹਰਿਮੰਦਰ ਸਾਹਿਬ ਦੀ ਲਾਚੀ ਬੇਰ ਦੇ ਕੋਲ ਦਰਸ਼ਨੀ ਜੂੜੀ ਵਿੱਚ ਖਲੋਤਾ ਹੈ, ਤੇ ਕਹਿੰਦਾ ਭਾਈ ਸਾਹਿਬ ਜੀ ਜਿਉਂਦਿਆਂ ਨਹੀਂ ਸੀ ਮੈਂ ਤੁਹਾਡਾ ਧੰਨਵਾਦ ਕਰ ਸਕਦਾ, ਤੁਸਾਂ ਕਿਰਪਾ ਕੀਤੀ ਮੈਨੂੰ ਗੁਰੂ ਰਾਮਦਾਸ ਜੀ ਨੇ ਆਪਣੇ ਕੋਲ ਬੁਲਾ ਲਿਆ। ਭਾਈ ਸਾਹਿਬ ਨੇ ਜਦੋਂ ਭੇਜਿਆ ਨੌਕਰ ਤੇ ਰਾਤ 1:15 ਹੋਏ ਸਨ, ਪੁੱਛਿਆ, ਕਹਿਣ ਲੱਗੇ ਉਹ ਸੱਜਣ ਕੁਝ ਮਿੰਟ ਹੋਏ ਨੇ ਚਲਾਣਾ ਕਰ ਚੁੱਕਾ, ਕੀ ਇਹ ਸਤਿਗੁਰੂ ਕਾਰਜ ਰਾਸ ਕਰਦੇ ਨੇ? ਗੁਰੂ ਕੇ ਸਿੱਖਾਂ ਦੁਨਿਆਵੀ ਪਦਾਰਥਾਂ ਦੇ ਕਾਰਜ ਰਾਸ ਹੋਣਗੇ, ਤੇਰੀ ਅਰੋਗਤਾ ਦੇ ਤੈਨੂੰ ਕਾਰਜ ਰਾਸ ਹੋਣਗੇ, ਪਰ ਜੇ ਕਿਤੇ ਤੂੰ ਅਰਦਾਸ ਵੱਲ ਚੱਲਦਾ ਰਹੇ ਤੇ ਤੇਰੀ ਤੀਜੀ ਮੰਜ਼ਿਲ ਇਹ ਆਵੇਗੀ ਕਿ ਇਸ ਦੁਨੀਆਂ ਦੇ ਜੰਜਾਲ ਤੋਂ ਮੁਕਤ ਹੋਣ ਦਾ ਇੱਕ ਖਿਆਲ ਪੈਦਾ ਹੋਵੇਗਾ ਕਿ ਹੇ ਮੇਰੇ ਮਾਲਕ ਰਾਖ ਪਿਤਾ ਪਰਾ ਮੇਰੇ, ਮੋਏ ਨਿਰਗੁਣ ਸਭ ਗੁਣ ਤੇਰੇ, ਇਹ ਖਿਆਲ ਪੈਦਾ ਹੋਵੇਗਾ। ਦਾਤਾ ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ, ਇੱਕ ਅੰਦਰੋਂ ਆਵਾਜ਼ ਉੱਠੇਗੀ ਕਿ ਦਾਤਾ ਅਮਰ ਪੰਚ ਹਮ ਏਕ ਜਨਾ, ਕਿਉਂ ਰਾਖੂ ਘਰ ਬਾਰ ਮਨਾ, ਮਾਰੇ ਲੂਟੇ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਨਾ। ਜਦੋਂ ਸਾਡੀ ਬਿਰਤੀ ਵਕਾਰਾਂ ਤੋਂ ਉੱਪਰ ਉੱਠਣੀ ਸ਼ੁਰੂ ਹੋਵੇਗੀ, ਉਦੋਂ ਫਿਰ ਮੰਗ ਚਬਤੇਂਦ ਹੋ ਜਾਏਗੀ। ਇਹ ਪਹਿਲੇ ਤੇ ਨੀ ਲਾਗੂ ਹੋ ਸਕਦੀ। ਜਿਹੜਾ ਬੰਦਾ ਪਹਿਲੇ ਦਿਨ ਪਦਾਰਥ ਮੰਗਣ ਆਇਆ, ਉਹਨੂੰ ਕਹਿ ਦਈਏ ਤੂੰ ਇਹ ਅਰਦਾਸ ਕਰ, ਬਿਨ ਤੋਂ ਦੋਰ ਜੇ ਮੰਗਣਾ, ਬਿਲਕੁਲ ਗਲਤ ਹੈ। ਪਹਿਲੀ ਗੱਲ ਪਦਾਰਥਾਂ ਵੱਲੋਂ ਤ੍ਰਿਪਤੀ ਹੋ ਜਾਏ, ਦੂਜੀ ਗੱਲ ਅਰੋਗਤਾ ਦੀ ਦਾਤਾਂ ਤੇ ਯਕੀਨ ਹੋ ਜਾਏ, ਤੀਜੀ ਗੱਲ ਉਹਨੂੰ ਇਹ ਸਮਝ ਪੈ ਜਾਏ ਕਿ ਇਸ ਧਰਤੀ ਤੇ ਮੈਂ ਕੇਵਲ ਭੋਗਣ ਨਹੀਂ ਆਇਆ ਸੰਸਾਰ ਨੂੰ, ਮੈਂ ਇਸ ਭੋਗ ਵਿੱਚ ਰਹਿ ਕੇ ਜੋਗ ਨੂੰ ਕਮਾਉਣ ਆਇਆ, ਮੈਂ ਕਿਤੇ ਜੁੜਨ ਆਇਆ ਵਾਂ। ਫਿਰ ਤੀਜੀ ਅਰਦਾਸ ਸ਼ੁਰੂ ਹੁੰਦੀ ਏ, ਉਹਦੇ ਵਿੱਚ ਕਬੀਰ ਸਾਹਿਬ ਵਰਗੇ ਮਹਾਂਪੁਰਸ਼ ਇੱਕ ਪਾਸੇ ਕਹਿੰਦੇ ਨੇ ਆਪ ਨਾ ਦੇਹੋ ਤਾਂ ਲੇਵੂ ਮੰਗੇ, ਉਹ ਕਹਿੰਦੇ ਨੇ ਕਿ ਮੈਂ ਕਿਆ ਮੰਗੂ, کچ پھرنا رہائی دیکھت نین چلے ہو جگ جائی. اسی گرو صاحب نے پھر بچن کیتے توں پرب داتا دان مت پورا خم تھارے پہ کھاری جیو میں کیا مانگو کچھ پھرنا رہائی ہر دیجے نام پیاری جیو. چینج ہو گئی ارداس سربت دے کارج راس کرنے کوئی پدارتھ منگن آیا ہے تے ویسے ساڈی ارداس دے شبد ہی کیسے جی اسی جدو لسٹ رکھنے ویسے تے ارداس کرنی ضرور ہے. کئیاں نے پنجاب ہی تک نے انہیں تے پکا لکھا دیتا ہے بھی ساڈے 100 روپیہ جمع کر لو روز کا سوا سوا کتی جائے تو بھائی صاحب سویرے تھی ارداس کرنی جی نہ ہوئے بھائی صاحب کی شامت کیونکہ پربندکوں لوڑ ہے کل پیسے کی ارداس پوری نہ ہوئی بھائی صاحب کی چھٹی. ہوں کدی دیکھو کچھ کہتے ہیں کہ سڈے ولو گپت دان جی ساڈا کہتا گپت کی رہ گیا کہہ دیتا میرے ولو گپت دان جی میرا آ گیا باقی لے گیا تو اپنا نام ہی دس دیا میں گپت کا پارن کار دان چکل گئی کہ سارا نام لے میرا نام کوئی نہیں لیا. نہیں گپت دان کا ارتھ کی ہے گپت کا ارتھ ہے کہ بندہ کر کے یہ کسی نو پتا نہ لگے گپت دان کتنے گپت سیوا دیکھنی ہے تو بھائی سالوں بھی تکو پیر رات رہی منہ تے کپڑا بن کے خوہ اگے لا کے خوہ گیر دے سن تے لالی چڑھن تو پہلا پہلے خوہ چھڈ کے گھر چلے جاندے سن. یہ گپت سیوا گپت طریقے نال گرو دی سیوا کرنی جے رب میر کرے کسی نو بال آ جائے کیونکہ جنہ کوئی گپت رہندا ہے جنی ٹکاں گے اونی رجے گی جنی چنگی رجے گی اونا سواد پیدا ہوے گا. دیکھو جنہ دھرتی وچ گپت رہے گا بیج اونا چنگا رخ پیدا ہوے گا تے جے بیج پا کے اتوں روز مٹی پٹ کے لاندے رہے. دیکھو اسی اینے بیج پائے اون اگنا کوئی نہیں سک جانا ہے ساڈی ارداس ایک بیج بن جائے. ہن صاحب نے کہا تھے کہ ارداس شروع ہوئی کہن لگے مینوں پدارتھ نہیں چاہیے کی چاہیے کہنے لگے تو پرب داتا دان مت پورا ہم تھارے پہ کھاری جیو میں کیا مانگوں کس سر نہ رہائی خر دیجے نام پیاری جیو. ہن ایک ارداس نمی شروع ہو گئی جدو نام منگن لگے کہنے لگے منگنا تا سچ ایک جس تس دیوے آپ جت کھاد ہے من ترپتی ہے نانک صاحب دانت. ہن ارداس چینج ہوگی راج نہ چاہوں مکت نہ چاہوں من پریت چرن کملا رے میرے تے میر کر مینوں نام دی داد دے. ہن ارداس وچ نام دی بے بلتا آ گئی جدوں نام جپنا شروع کیتا پھر اندروں بیراگ دی کانگ اٹھی. دیکھو نام تو بنا ملیا نہیں جاندا کسے دا نام پہلا پرچلت ہوندا ہے تے سبند بعد وچ قائم ہوندے نے. اودے نام نوں جپنا شروع کیتا نام پکارن لگے اج نام نے اندر اینی خمیری لیا دتی جڑا سونا منگدا سی چاندی منگدا سی او کہن لگ پیا او ہا پریم تری کنک مانک گد موتیاں لالن نہ نہ نہیں کی ارداس. پہلا ارداس سی پدارتھ منگنی ایتھے آ کے ساریاں ارداساں ختم ہو گئیاں اکو گل رہ گئی مینوں پیارا چاہیدا ہے کیول پیارا چاہیدا ہے. اس اوستھا وچ اک درشنا دے پیاس دی ارداس شروع ہوئی. دیکھو اے ارداس پھر اکھراں دی محتاج نہیں رہندی اے ارداس ابول ہو جاندی ہے. اس ارداس وچ شبداولی دی لوڑ نہیں رہندی اوہ پریم تری کنک مان گد موتیاں لالن نہ نہ نہیں راج نہ بھاگ نہ حکم نہ سادن کچھ کچھ نہ چاہی کچھ نہیں چاہیدا کی چاہیدا اوہ پریم تری. جدو ارداس اگے ودی پھر کہن لگے داتا دیکھن کو مشتاق مک کجہا تو تھنی میں دیکھن واسطے آیا تیرا چہرہ کی ہو جائے میں ویکھن واسطے آیا تیرے دیدار کر لی آیا. پھر ارداس چینج ہوئی تے کہن لگے ہن میں چاہنا تو مینوں مل تے ایک واری میرے نال بول پو بس ایک واری بول. اوتھے ارداس چینج ہو گئی تو چو سجن مینڈیاں چو در تے بول ہے میرے سجن تو ایک واری بول تا سہی تے سچ جانیو آ جڑیاں دوجیاں ارداساں نے گرو پوریاں کردے نے پر جیڑا کہندا نا تو چاہی دے اونوں پھر سینے نہ لا دے. کدی تک اسی جدو سکھمنی صاحب دی اشتپدی پڑھنے ہیں نا اودے وچ ایک پدا ہے. دیکھو اشتپدیاں دا ایک ایک پدا سویرے حضور دا پرب ہے اینو سنکیرنتا وچ نہ لیا ہو جیڑے پاٹھ کر دیو مبارک وہ اسی چھیدی والے دن شہادت والے دن کچھ نہیں کر سکدے. سویرے اٹھ کے امرت ویلے اشنان کرے ہو تے ڈیرا صاحب دی دھرتی نو یاد کر کے سکھمنی پڑھے ہو تے ارداس کرے ہو داتا اج تیرا شہیدی پرب ہے تسی توی تے بیٹھے ابل دی دیگ وچ بیٹھے شیس وچ ریتا پیا تے پاندی ننکانوی صاحب نے شبد کہے سن مینوں شبد بڑے ٹنڈ دے نے انہاں دے شبد سن جدے سیس تے کدی سی کلس چول دے گرم بالو دے کرشے پواریا سی جدے سیس تے کدی سی کلس چول دے گرم بالو دے کرشے پواریا سی کئی پیر انگیاراں دی سیج بہ کے سات مئی دے پورنے پاریا سی کھا کے دیگ دے وچ ابالیا نو پھر بھی سات نام واہگرو گا رہا سی سینہ جگ دا تپ دا تھارنے نو تن اپنا سار دکھا رہا سی کہنا سوکھا تے سننا بھی بہت سوکھا اوکھی گل عمل کمان والی او اے تاں آتما ہی کیول رب دی سی تتی توی تے سکھمنی گاؤن والی جس نے تتی توی تے سکھمنی دا لڑ نہ چھڈیا تے سکھا تیرے لئی تتی توی نہیں رب نے گھر بڑے وڈے دتے نہیں سکھ سارے دتے نہیں سویرے اشنان کری اٹھ پئی کتے ادھا گھنٹا پہلاں تے پریم نال بھج کے سکھمنی پڑھی تے گرو ارجن دیو سچے پاتشاہ دے چرناں وچ ارداس کری خیر میں جڑی بینتی کر لگا ارداس ہر ایک بندے دے آپو اپنے اندر دی اوستھا ہے پر اسی کنے سربار دے کارج راس کریں تیاس ایک بڑے کمال دی چیز ہے دیکھو رہباں دے سبندی ایک شبد بڑا سونا ہوندا ہے انہوں کسے پوچھا تیری ارداس کی وہ دے ارداس دے شبد بڑے سونے نے کہندی ہے جدو میں نماز پڑھنی ہاں تے ارداس کرنی ہاں خدا اس لوک دے سکھ انہاں نوں دئی جڑے تیرے ویری نے تیان دیا جے کہن لگے میں ارداس کرنی ہاں مینوں اے نہ دے دی لوک دے سکھ اس لوک دے سکھ انہاں نوں دئی جڑے اس دنیا وچ تیرے ویری نے پر لوک دے سکھ انہاں نوں دئی جڑے تیرے متر نے تے جے تو مینوں دینا چاہے گا اپنے درشناں دی جھلک دے دے بس میری پیاس ہے تیرے دیدار گرو ارجن صاحب نو پوچھے انہوں نے پھر سارے وکھ وکھ اوستھا انوسار اتر دے دیتا کسے نے کہا جی مینوں دھرم ارتھ تے کام موکش چاہیے ایک دن میں بینتی کیتی سی کہن لگے جا سنگت وچ بھانڈے مانجیا کر جوڑے چاڑیا کر مل جان گے کسے نے کہا جی میں نا پردھان بننا میری شوبھا چاہیے کہن لگے چل تو ہی گردوارے جایا کر سیوا کریا کر سنگت دی نظر پائے گی تینوں ہی پردھان بنا دیں گے کسی نے کہا جی میں جنم مرن تو بڑا دکھ لگتا ہے کہنے لگے چلو کوئی نہیں تم ہی گایا کر رب دے گیت تے جنم مرن کٹیا جائے گا ایک گیا کہندا وی مینوں نہیں کچھ چاہیے حضور نے شبد ورتے چار پدارتھ جے کو مانگا ساتھ جنا کی سیوا لگ اس پدے نو کبھی تکیو میں کہنا ارداس دی اندر دیاں اوستھاواں یہ چار پدارتھ جے کو مانگا ساتھ جنا کی سیوا لگ ہے جے کو اپنا دکھ مٹاوے ہر ہر نام ہردے سد گاوے جے کو اپنی شوبھا لو رہے ساتھ سنگ ایک ہوں میں شو رہے جے کو جنم مرن تے ڈرے ساتھ جنا کی شرنی پر ہے صرف ساتھ جانے جے تینو چار پدار چاہی دینے سنگت وچاں جے تو جنم مرن تو مٹنا چاہنا گن گایا کر جے شوبھا چاہی دیے نام جپیا کر ایک گیا بھاونا والا پوچھا بھی تینو کی چاہی دے کہن لگے مینوں صرف درشن چاہی دینے اٹھ کے کہن لگے پھر تیری میں پرکرما کرنا کیونکہ جڑا درشنا دی ارداس کردا او دی ارداس شکر دی ہوندی ہے جس جن کو پرب درس پیاسا نانک تاں کہ بل بل درس کی کراں گے نانک تاں کہ بل بل جاساں میں تیرے تو قربان جاواں جدے اندر درشنا دی ایک تانگ پیدا کوئی حضور نے کیا پہلا پدارتھاں دی مانگے کوئی کرپا کریو دے کارج راس آ جان ہو سکتا ہے دات جان کے تیرے نہ چرنا نہ جڑ جائے گاوے کو دات جانے نشان کوئی تیری نشانی رحمت سن کے جڑ جائے کہنے لگے جی اروگتا لینا ہے میر کری یہ کارج راس کری نو اروگتا مل جائے جے کوئی میرے داتا جی ایتھے وکاراں تو بچن آیا ہے میر کری دا کارج راس آوے وکاراں تو بچ جائے جے کوئی نام منگن آیا ہے میر کرو اینو نام دی دات دیو تے جے کوئی پاونا نال بھج کے تیرے درشنا دی آیا ہے کرپا کریے دا وکار وراس آ جائے صاحب نے پھر ارداس منگی تے ستگرو نے ارداس وی جدو درشن منگے کہن لگے پاؤ تیرا پانگ دیکھو تے منگ کی کھلڑی میرا چیت میں دیوانہ پیا اتیت کر کاسا درشن کی بھوک میری منگ میری ارداس ہے کر کاسا درشن کی بھوک میں در مانگوں نیتا نیت تو درشن کی کروں سمائے میں در مانگت تیکھیاں پائے دے کارج وی راس کری داتا جڑا چولی اڈ کے درشن منگنا ہے درشن منگن والا کہندا ہے کہ سن یار ہمارے سجن ایک کروں بےنتیاں تس موہن لال پیارے ہوں پھروں کھو جنتیاں میری بےنتی ہے مینوں تیرے درشن ہو جان جدو درشنا دی تانگ لے کے آؤں ترپ لے کے آؤں ਤੇ ਸਾਈਂ ਮੇਰ ਕਰਕੇ ਉਹਨੂੰ ਦਰਸ਼ਨਾਂ ਦੀ ਦਾਤ ਦਿੰਦੇ ਨੇ ਤੇ ਇੱਕ ਬੇਨਤੀ ਕਰਾਂ ਜਦੋਂ ਦਰਸ਼ਨ ਹੁੰਦੇ ਨੇ ਫਿਰ ਉਂਦਰੋਂ ਸ਼ੁਕਰ ਵਾਲੀ ਬਿਰਤੀ ਪੈਦਾ ਹੁੰਦੀ ਹੈ ਭਾਵਾਂ ਸ਼ੁਕਰਾਨਾ ਅਸੀਂ ਪਦਾਰਥ ਲੈ ਕੇ ਵੀ ਕਰਨੇ ਹਾਂ ਅਰੋਗਤਾ ਲੈ ਕੇ ਵੀ ਕਰਨੇ ਹਾਂ ਸ਼ੁਕਰਾਨਾ ਅਸੀਂ ਨਾਮ ਲੈ ਕੇ ਵੀ ਕਰਨੇ ਹਾਂ ਜਦੋਂ ਦਰਸ਼ਨ ਕਿਸੇ ਨੂੰ ਹੋਣ ਤੇ ਦਰਸ਼ਨਾਂ ਵਾਲੇ ਦੇ ਸ਼ੁਕਰਾਨੇ ਦਾ ਢੰਗ ਹੀ ਕੁਝ ਅਲੱਗ ਹੈ ਰੱਬ ਮਿਹਰ ਕਰੇ ਬੰਦਾ ਦਾਤਾ ਲੈਂਦਾ ਜੇ ਸ਼ੁਕਰ ਨਹੀਂ ਕਰਦਾ ਸ਼ੁਕਰ ਕਰਨ ਦੀ ਜਾਚ ਆ ਜਾਏ ਉਲਾਮੇ ਦੇਣ ਦੀ ਜਾਚ ਨਾ ਆਵੇ ਉਲਾਮੇ ਦੇਣੇ ਅੰਦਰ ਦੀ ਅਗਿਆਨਤਾ ਹੈ ਇੱਕ ਮਨੋਵਿਗਿਆਨਕ ਨੇ ਦੁਨੀਆਂ ਦੀ ਮਾਨਸਿਕ ਦਸ਼ਾ ਨੂੰ ਬਿਆਨ ਕੀਤਾ ਉਸ ਬੰਦੇ ਦੀ ਮੈਂ ਜੀਵਨੀ ਪੜ੍ਹੀ ਉਹ ਕਹਿੰਦਾ ਮੈਂ ਲੋਕਾਂ ਦੇ ਅੰਦਰ ਨੂੰ ਵੇਖਿਆ ਲੋਕ ਕਿੱਥੇ ਖਲੋਤੇ ਨੇ ਉਹਨੇ ਇੱਕ ਕਾਗਜ਼ ਦਾ ਟੁਕੜਾ ਲਿਆ ਸਫੈਦ ਕਾਗਜ਼ ਸੀ ਤੇ ਕਾਗਜ਼ ਦੇ ਬਿਲਕੁਲ ਵਿਚਕਾਰ ਉਹਨੇ ਇੱਕ ਕਾਲੇ ਰੰਗ ਦਾ ਕਾਲਾ ਰੰਗ ਜਿਹੜਾ ਉੱਥੇ ਭਰ ਦਿੱਤਾ ਇੱਕ ਚੱਕਰ ਇੱਕ ਬਿੰਦੂ ਕਾਲੇ ਰੰਗ ਦਾ ਬਣਾ ਦਿੱਤਾ ਚੁਰਸਤੇ ਵਿੱਚ ਖਲੋ ਗਿਆ ਹਰ ਬੰਦੇ ਨੂੰ ਲੰਘਦੇ ਨੂੰ ਪੁੱਛਦਾ ਤੁਹਾਨੂੰ ਕੀ ਦਿੱਸਦਾ ਹਰ ਇੱਕ ਨੇ ਕਿਹਾ ਕਾਲਾ ਧੱਬਾ ਸਵੇਰ ਤੋਂ ਸ਼ਾਮ ਤੱਕ 100-150 ਬੰਦਾ ਜਿੰਨੇ ਵੀ ਮਿਲੇ ਹਰ ਇੱਕ ਨੇ ਕਿਹਾ ਕਾਲਾ ਧੱਬਾ ਕਹਿੰਦਾ ਲੋਕਾਂ ਦੇ ਸੋਚਣ ਦਾ ਢੰਗ ਬੜਾ ਗਲਤ ਹੈ ਜਿਹੜੇ ਨਿਸ਼ੁਕਰੇ ਨੇ ਉਹਨਾਂ ਨੂੰ ਕਾਲਾ ਧੱਬਾ ਦਿਸਦਾ ਹੈ ਸ਼ੁਕਰ ਕਰਨ ਵਾਲੇ ਕਹਿੰਦੇ ਧੱਬਾ ਤੇ ਥੋੜੀ ਜਿਹੀ ਥਾਂ ਤੇ ਵੇ ਚਿੱਟਾ ਕਾਗਜ਼ ਤਾਂ ਬਹੁਤ ਵੱਡਾ ਚਿੱਟਾ ਕਾਗਜ਼ ਕਿਸੇ ਨੂੰ ਦਿਸਿਆ ਕਾਲਾ ਧੱਬਾ ਹੀ ਦਿਸਿਆ ਹਕੀਕਤ ਵੇ ਨਿਸ਼ੁਕਰਾ ਬੰਦਾ ਕਹਿੰਦਾ 10 ਵਸਤੂ ਲੈ ਪਛ ਹੈ ਪਾਵੇ ਉਹਨੂੰ ਕਾਲਾ ਧੱਬਾ ਹੀ ਦਿਸਦਾ ਜਿਹੜੀ ਚੀਜ਼ ਨਹੀਂ ਮਿਲੀ ਜਿਹੜੀ ਨਹੀਂ ਮਿਲੀ ਉਹਦਾ ਕੋਈ ਸ਼ੁਕਰ ਜਿਹੜੀ ਮਿਲੀ ਉਹਦਾ ਸ਼ੁਕਰ ਨਹੀਂ ਕਹਿਣ ਲੱਗੇ 10 ਵਸਤੂ ਲੈ ਪਛ ਹੈ ਪਾਵੇ ਏਕ ਵਸਤ ਕਾਰਨ ਵਿਖੋਟ ਗਵਾਵੇ ਏਕ ਪੀ ਨਾ ਦੇ 10 ਪੀ ਖਿਰ ਲੇ ਤਾਂ ਮੂੜਾ ਕਹੋ ਕਹਾਂ ਕਰੇ ਜਦੋਂ ਤੇਰੇ ਅੰਦਰ ਸ਼ੁਕਰਾਨੇ ਦੀ ਬਿਰਤੀ ਪੈਦਾ ਹੋ ਜਾਏ ਦਰਸ਼ਨ ਕਰਕੇ ਫਿਰ ਸ਼ੁਕਰ ਕੀਤਾ ਲੱਖੀ ਜੰਗਲ ਦੇ ਸਿੱਖਾਂ ਨੇ ਤਾਂ ਹੀ ਭਾਈ ਸਾਹਿਬ ਨੇ ਜਿਹੜੇ ਬਚਨ ਕਹੇ ਉਹਨਾਂ ਮੁਤਾਬਕ ਗੁਰੂ ਜਦੋਂ ਕਿਸੇ ਦੇ ਮੱਥੇ ਤੇ ਹੱਥ ਰੱਖੇ ਉਹਦੀਆਂ ਅਵਸਥਾਵਾਂ ਚੇਂਜ ਹੁੰਦੀਆਂ ਨੇ ਅਰਦਾਸ ਦਾ ਟੰਗ ਉਹਦਾ ਚੇਂਜ ਹੁੰਦਾ ਹੈ ਜਦੋਂ ਲੱਖੀ ਜੰਗਲ ਗਏ ਉੱਥੇ ਦਰਸ਼ਨ ਸਿੱਖ ਲੈ ਕੇ ਸੰਗਤਾਂ ਆਈਆਂ ਤੇ ਹਜ਼ੂਰ ਨੂੰ ਸ਼ਬਦ ਕਹਿਣੇ ਪਏ ਕਿ ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ ਸੁਣ ਕੇ ਸੱਦ ਮਾਹੀ ਦਾ ਮੇਹੀ ਪਾਣੀ ਘਾਓ ਮੱਤੋ ਨੇ ਕਿਸੇ ਨਾਲ ਨਾ ਰਲੀਆ ਕਾਈ ਕੋਈ ਸ਼ੌਂਕ ਪਇਓ ਨੇ ਗਿਆ ਫਿਰਾਕ ਮਿਲਿਆ ਮਿਤ ਮਾਹੀ ਤਾਈਓ ਸ਼ੁਕਰ ਕੀਤੋ ਨੇ ਮਿਲਣ ਤੋਂ ਬਾਅਦ ਅੰਦਰੋਂ ਸ਼ੁਕਰਾਨਾ ਨਿਕਲਦਾ ਹੈ ਤੇ ਜਦੋਂ ਫਿਰ ਇਸ ਸ਼ੁਕਰਾਨੇ ਵੀ ਜੁੜਦਾ ਫਿਰ ਉਹਦਾ ਦੁਨਿਆਵੀ ਤੌਣ ਤੇ ਨੁਕਸਾਨ ਵੀ ਹੋਵੇ ਤਾਂ ਵੀ ਸ਼ੁਕਰ ਹੀ ਕਰਦਾ ਦੇਖੋ ਅਵਸਥਾ ਹੈ ਹਰ ਬੰਦੇ ਦੀ ਆਪੋ ਆਪਣੀ ਨਹੀਂ ਸਾਹਿਬ ਗੁਰੂ ਕਲਗੀਧਰ ਜੀ ਦੇ ਬਚਨ ਜਦੋਂ ਚਮਕੌਰ ਦੀ ਗੜੀ ਵਿੱਚ ਰਾਤ ਬਹਿੰਦੇ ਨੇ ਮੈਂ ਕਹਿੰਦਾ ਸ਼ੁਕਰ ਕਰਨਾ ਸਿੱਖਣਾ ਹੋਵੇ ਸਾਹਿਬ ਪ੍ਰੀਤਮ ਕਲਗੀ ਵਾਲੇ ਤੋਂ ਸਿੱਖੀਏ ਅਨੰਦਪੁਰ ਸਾਹਿਬ ਦੀ ਧਰਤੀ ਤੇ ਦੋ ਪੁੱਤਰ ਛੋਟੇ ਵੀ ਨਾਲ ਸਨ ਸਰਸਾ ਤੱਕ ਆਉਂਦਿਆਂ ਪਾਰ ਕਰਦਿਆਂ ਦੋ ਵਿਛੜ ਗਏ ਹੁਣ ਉਸ ਦਾਤੇ ਦੇ ਸ਼ੁਕਰ ਦੀ ਉਹਦੀ ਅਰਦਾਸ ਦਾ ਮੁਕਾਬਲਾ ਕਿਵੇਂ ਕਰਨਾ ਹੈ ਜੀ ਸਾਹਿਬ ਕਿਰਪਾਲੂ ਸੰਬੰਧੀ ਤਾਂ ਹੀ ਤਾਂ ਸ਼ਬਦ ਵਰਤੇ ਸਨ ਅੱਲਾ ਯਾਰ ਖਾਂ ਜੋਗੀ ਨੇ ਕਹਿਣ ਲੱਗੇ ਜਬ ਡੇਢ ਗੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇਂ ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇਂ ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇਂ ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇਂ ਕਰਤਾਰ ਸੇ ਕਹਿਤੇ ਥੇ ਗੋਇਆ ਰੂਬਰੂ ਹੋ ਕਰ ਕੱਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋ ਕਰ ਇਹ ਕੈਸੀ ਅਰਦਾਸ ਹੋਵੇਗੀ ਮੈਂ ਤੇਰਾ ਹੂੰ ਮੇਰੇ ਬੱਚੇ ਵੀ ਤੇਰੇ ਹੈ ਮੋਲਾ ਥੇ ਤੇਰੇ ਹੈ ਤੇਰੇ ਰਹੇਂਗੇ ਤੇਰੇ ਦਾਤਾ ਜਿਸ ਹਾਲ ਮੇ ਰੱਖੇ ਵੋਈ ਹਾਲ ਹੈ ਅੱਛਾ ਜੁਜ ਸ਼ੁਕਰ ਕੇ ਆਨੇ ਕਾ ਜ਼ੁਬਾ ਪਰ ਨਹੀਂ ਸ਼ਿਕਵਾ ਜਦੋਂ ਇਸ ਅਵਸਥਾ ਤੇ ਕੋਈ ਚਲਾ ਜਾਏ ਕਹਿਣ ਲੱਗੇ ਕੱਲ ਚਾਰ ਥੇ ਅਬ ਦੋ ਹੋ ਸਹਿਰ ਯੇ ਵੀ ਨਾ ਹੋਗੇ ਹਮ ਸ਼ੁਕਰ ਕਰੇਂਗੇ ਅਗਰ ਯੇ ਵੀ ਨਾ ਹੋਗੇ ਕੱਲ ਚਾਰ ਸੀ ਹੁਣ ਦੋ ਸਵੇਰੇ ਇਹਨਾਂ ਵੀ ਨਹੀਂ ਰਹਿਣਾ ਉਹਵੇ ਸ਼ਿਖਰ ਦੀ ਅਰਦਾਸ ਜਦੋਂ ਸ਼ੁਕਰ ਵਾਲੀ ਭਾਵਨਾ ਨਿਕਲੇ ਸਿੱਖ ਅਰਦਾਸ ਕਰਦਾ ਹੈ ਦਾਤਿਆ ਸੰਗਤ ਵਿੱਚ ਅਨੇਕਾਂ ਲੋਕ ਆਏ ਨੇ ਅਨੇਕਾਂ ਜੀਵ ਆਏ ਨੇ ਪਰ ਸਾਰਿਆਂ ਦੇ ਅਰਦਾਸ ਦੀ ਅਵਸਥਾ ਇੱਕੋ ਜੀ ਨਹੀਂ ਕੋਈ ਪਦਾਰਥ ਮੰਗਣ ਆਇਆ ਕੋਈ ਪੁੱਤਰ ਮੰਗਣ ਆਇਆ ਕੋਈ ਪਦਵੀ ਮੰਗਣ ਆਇਆ ਕੋਈ ਦਾਤਾ ਜੀ ਵਕਾਰਾਂ ਤੋਂ ਛੁਟਕਾਰਾ ਮੰਗਣ ਆਇਆ ਕੋਈ ਨਾਮ ਮੰਗਣ ਆਇਆ ਕੋਈ ਦਾਤਾ ਦਰਸ਼ਨ ਪਿਆਸ ਲੈ ਕੇ ਆਇਆ ਤੇ ਕੋਈ ਭਾਵਨਾ ਵਾਲਾ ਕੇਵਲ ਸ਼ੁਕਰ ਕਰਨ ਆਇਆ ਤੂੰ ਮਿਹਰ ਕਰੀ ਜਿੰਨੇ ਵੀ ਆਏ ਨੇ ਸਰਬੱਤ ਦੇ ਕਾਰਜ ਰਾਸ ਕਰਨਾ ਸਾਰਿਆਂ ਦੀ ਜ਼ਿੰਦਗੀ ਦੇ ਕਾਰਜ ਰਾਸ ਹੋਣ ਫਿਰ ਅਸੀਂ ਇਸ ਫਿਕਰੇ ਨੂੰ ਜਾਂ ਇਸ ਪਹਿਰੇ ਨੂੰ ਦੁਹਰਾ ਲਈਏ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ने ओतियां दी ओत सच्चे पिता वाहिगुरु जी अगे बचने आप जी दे हजूर सोदर रह रास साहिब जी की अरदास अखर वादा घाटा पुर चुक माफ करना। बोलने हैं साडे बोलना कंट्रोल नहीं हो सकता है कि कई सियारी ब्यारी लग मात्र छड़ गए होइए तुसी कृपा करो बख्श देना सरबत दे कारज रास करने। इस तो अगे कल दी जिहड़ी तुक है कि सेई प्यारे मेल जिन्ना मिलिया आप जी दा नाम चेता होए ये गुरु ग्रंथ साहिब दे शब्दां दा आधार बना आपां कल नूं विचार करांगे। आप संगत वेले सिर जिवें सत्कारयोग भाई साहिब जी होणा ने कल नूं फिर शाम दी हाजरी भरनी है यतन करिए वक्त सिर आ इन्हां पासों कीर्तन सरवण करांगे तां जो सतगुरु किते शब्द दा कीमती हीरा साडे अंदर भी वस जाए। वाहिगुरु जी का खालसा वाहिगुरु जी।